ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨਾ ਸਦਾ ਸੁਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ ਜਗਤਰ ਮਹਿ ਲੋ ਚਹਿ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ ਜਾਗਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ
ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੇ ਸਾਜੇ ਨਿਵਾਜੇ ਗੁਰੂ ਸੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਦੁਨੀਆਂ ਦਾ ਲੋਕ ਕਈ ਤਰ੍ਹਾਂ ਦੀ ਵਡਿਆਈ ਦੇ ਚਾਹਵਾਨ ਹਾਂ। ਦੁਨੀਆਂ ਦੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਆਪਾਂ ਅਨੇਕਾਂ ਤਰ੍ਹਾਂ ਦੇ ਕਾਰਜ ਕਰਦੇ ਹਾਂ। ਸਾਡੇ ਮਨ ਚ ਇੱਕ ਸ਼ੰਕਾ ਹੈ ਕਿ ਸਾਨੂੰ ਕਿਹੜਾ ਰੱਬ ਵੇਖਦਾ। ਇਨ੍ਹਾਂ ਤਿੰਨਾਂ ਸਵਾਲਾਂ ਦਾ ਜਵਾਬ ਅੱਜ ਦੇ ਪਾਵਨ ਪੁੱਤਰ ਹੁਕਮਨਾਮੇ ਵਿਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਦਿੱਤਾ। ਗੁਰਮੁਖਾਂ ਤੋਂ ਸੁੱਖ ਚਾਹੁੰਦਾ ਤੈਨੂੰ ਗੁਰੂ ਕੋਲ ਮਿਲੇਗਾ। ਪਿਆਰਿਆ, ਜੇ ਤੂੰ ਦੁਨੀਆਂ ਵਿਚ ਮਾਨ ਸਨਮਾਨ ਚਾਹੁੰਦਾ ਤੇਨੂੰ ਵਾਹਿਗੁਰੂ ਕੋਲ ਮਿਲੇਗਾ। ਪਰ ਬੁਰਾ ਨਾ ਮੰਨੀ, ਤੇਰੇ ਮਨ ਦੀ ਸਟੇਬਿਲਿਟੀ ਨੀ, ਤੇਰਾ ਮਨ ਨਹੀਂ ਟਿਕਦਾ। ਔਰ ਇਹ ਮਨ ਦਾ ਟਿਕਾ ਇਹ ਵੀ ਤੇਰੇ ਵੱਸ ਦੀ ਬਾਤ ਨੀ। ਜਿਹਦੇ ਤੇ ਗੁਰੂ ਕਿਰਪਾ ਕਰਦੇ ਇਹ ਮਨ ਉਨ੍ਹਾਂ ਦਾ ਅਡੋਲ ਹੋਵੇਗਾ। ਤੇ ਨਾਲ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਮਿੱਤਰਾ, ਇਹਨੇ ਸ਼ੰਕੇ ਚ ਨਾ ਪਾਇਆ, ਕੋਈ ਜਗ੍ਹਾ ਨੀ ਜਿੱਥੇ ਪ੍ਰਮਾਤਮਾ ਨਾ ਹੋਵੇ। ਔਰ ਜਿਨ੍ਹਾਂ ਜਿਨ੍ਹਾਂ ਨੇ ਇਹਨੂੰ ਚੇਤੇ ਕੀਤਾ, ਉਹਦੀ ਸਹਾਇਤਾ ਕੀਤੀ, ਇਹ ਚਾਰ ਪੱਖ ਅੱਜ ਦੇ ਪਾਵਨ ਪੁੱਤਰ ਹੁਕਮਨਾਮੇ ਚ ਗੁਰੂ ਪੰਚਮ ਪਾਤਸ਼ਾਹ ਨੇ ਦਰਜ ਕੀਤੇ ਹਨ। ਔਰ ਇਹਦੇ ਨਾਲ ਸਾਡੇ ਵਾਸਤੇ ਇੱਕ ਬਹੁਤ ਵੱਡਾ ਅਹਿਮ ਅੱਜ ਦਾ ਦਿਹਾੜਾ ਹੈ ਕਿ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਸਾਡੇ ਬਾਪੂ ਨੇ ਹਜ਼ੂਰ ਸਾਹਿਬ ਵਾਲੀ ਪਾਵਨ ਪਵਿੱਤਰ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਸਵਾਏ ਮਾਨ ਕਰਕੇ ਸਾਨੂੰ ਇਹ ਹਦਾਇਤ ਕੀਤੀ ਕਿ ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਕਿਸੇ ਨੂੰ ਮੰਨਣਾ ਨਹੀਂ। ਇਸ ਪੱਖ ਨੂੰ ਵੀ ਆਪਾਂ ਗੁਰੂ ਕਿਰਪਾ ਸਦਕਾ ਵਿਚਾਰਨ ਦਾ ਯਤਨ ਕਰਾਂਗੇ, ਲੇਕਿਨ ਮਨ ਦਾ ਸੁਭਾਅ ਹੈ ਉੱਡਣਾ, ਇਹਨੂੰ ਅਡਾਰੀ ਤੋਂ ਰੋਕਣ ਲਈ ਆਪਾਂ ਯਤਨ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨਾ।
ਬਿਲਾਵਲ ਰਾਗ ਵਿਚ ਸਤਿਗੁਰ ਅਰਜਨ ਦੇ ਸੱਚੇ ਪਾਤਸ਼ਾਹ ਮੇਰੇ ਮਾਲਕ ਇਸ ਪਾਵਨ ਪੁੱਤਰ ਸ਼ਬਦ ਨੂੰ ਉਚਾਰਦੇ ਹਨ। ਸਹਿਜ ਦਾ ਭਾਵ ਹੁੰਦਾ ਹੈ ਅਡੋਲਤਾ, ਮਨ ਦਾ ਸੁਭਾਅ ਪੈਰ ਪੈਰ ਤੇ ਬੋਲਣਾ ਹੈ। ਵਿਧਾਨ ਸ਼ਾਸਤਰ ਵਿਚ ਇਕ ਬਹੁਤ ਸੁੰਦਰ ਪ੍ਰਮਾਣ ਉਨ੍ਹਾਂ ਮਹਾਂਪੁਰਸ਼ਾਂ ਨੇ ਲਿਖਿਆ ਹੈ ਮਨ ਦੇ ਬਾਰੇ, ਕਹਿੰਦੇ ਚਲ ਦਲ ਪੱਤਰ ਪਤਾਕ ਪੱਟ ਦਾਮਨ ਕੱਛਪ ਮਾਤ ਪੂਤ ਦੀਪ ਦੀਪਕ ਸਿਖਾ ਯੋਮਿਨ ਬਿਰਤ ਅਲਾਸ। ਇਹਦਾ ਅਰਥ ਇਹ ਹੈ ਕਿੰਨੀ ਵੀ ਹਵਾ ਬੰਦ ਹੋਵੇ ਨਿਗਾਹ ਭਰ ਕੇ ਵੇਖਣਾ ਪਿੱਪਲ ਦੇ ਦਰਖਤ ਦੀ ਉਪਲੀ ਜਿਹੜੀ ਕੋਮਲੀ ਉਲਦੀ ਹਿਲਦੀ ਰਹਿੰਦੀ ਨੇ, ਨਿਸ਼ਾਨ ਸਭ ਦਾ ਫਰਰਾ ਹਿਲਦਾ ਰਹਿੰਦਾ, ਦੀਵੇ ਦੀ ਲਾਡ ਕੰਬਦੀ ਹੈ। ਭੂਤ ਕਿਸੇ ਵੇਖਿਆ ਤਾਂ ਨਹੀਂ, ਇਸੇ ਤਰ੍ਹਾਂ ਉਥੇ ਇਹ ਵੀ ਦ੍ਰਿਸ਼ਟਾਂਤ ਹੈ ਵੀ ਜਿਵੇਂ ਭੂਤ ਦੇ ਮੂੰਹ ਚੋਂ ਨਿਕਲੀ ਹੋਈ ਅੱਗ ਟਿਕਦੀ ਨਹੀਂ, ਇਸੇ ਪ੍ਰਕਾਰ ਇਹ ਮਨ ਦੀ ਅਵਸਥਾ ਹੈ। ਕਬ ਨੂੰ ਜੀੜਾ ਉਹ ਵਿਚਰਤ ਹੈ, ਕਬ ਨੂੰ ਜਾਏ ਪਿਆਲੇ ਲੋਭੀ ਜੀੜਾ ਤਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ। ਸਹਿਜ ਦਾ ਭਾਵ ਹੈ ਅਡੋਲਤਾ, ਸਮਾਧ ਦਾ ਭਾਵ ਹੈ ਜਿਹਨੂੰ ਆਪਾਂ ਆਮ ਕਹਿੰਦੇ ਅਕਾਗਰ ਜੀਤ, ਸਾਵਧਾਨ ਅਕਾਗਰ ਚੀਤ। ਔਰ ਇਹ ਸਮਾਧੀ ਕਿਵੇਂ ਲਾਈ ਜਾਏ, ਦੁਨੀਆ ਦੀਆਂ ਕਿੰਨੀਆਂ ਤਾਕਤਾਂ ਉਹ ਸਮਾਧੀ ਨੂੰ ਅਖੇਰਨ ਦਾ ਯਤਨ ਕਰਨ ਪਰ ਉਹ ਸਮਾਧੀ ਟੁੱਟੇ ਨਾ। ਅਡੋਲਤਾ ਦੀ ਮਿਸਾਲ ਸਾਡੇ ਸਾਹਮਣੇ ਸਾਡੇ ਸਿੱਖ ਇਤਿਹਾਸ ਵਿਚ ਬੇਅੰਤ ਥਾਵਾਂ ਉਪਰ ਹੈ। ਸਾਡੀ ਸਿੱਖ ਕੌਮ ਦੇ ਵਿਚ ਇਤਿਹਾਸਕ ਪੰਨਿਆਂ ਦੇ ਵਿਚ ਇਹ ਗੁਰੂ ਕੇ ਲਾਲ ਭਾਈ ਸ਼ਬੇਗ ਸਿੰਘ ਦਾ ਜ਼ਿਕਰ ਆਉਂਦਾ ਹੈ। ਲੌਰ ਦੇ ਲਾਗੇ ਇਕ ਨਗਰ ਹੈ ਜੰਬਰ, ਉਥੋਂ ਦਾ ਉਹ ਗੁਰੂ ਕਾ ਲਾਲ ਰਹਿਣ ਵਾਲਾ ਸੀ ਔਰ ਆਰਥਿਕ ਤੌਰ ਤੇ ਉਹਦੀ ਹਾਲਤ ਬੜੀ ਚੰਗੀ ਸੀ, ਜਿਹਨੂੰ ਆਪਾਂ ਮਾਇਆ ਕਹਿ ਦਿੰਦੇ ਹਾਂ। ਔਰ ਉਹਨੇ ਬਚਪਨ ਦੇ ਵਿਚ ਜਕਰੀਆ ਖਾਨ ਦੇ ਨਾਲ ਮਦਰਸੇ ਵਿਚੋਂ ਫਾਰਸੀ ਦੀ ਤਲੀਮ ਹਾਸਲ ਕੀਤੀ, ਵਿਦਿਆ ਪ੍ਰਾਪਤ ਕੀਤੀ। ਜਮਾਤੀ ਨਾਲ ਪ੍ਰੇਮ ਹੋ ਜਾਂਦਾ ਹੈ, ਸਮਾਂ ਆਪਣੀ ਚਾਲ ਚੱਲਿਆ, ਉਹਦਾ ਜਮਾਤੀ ਉਹ ਜਕਰੀਆ ਖਾਨ ਪੰਜਾਬ ਦਾ ਲਾਹੌਰ ਦਾ ਸੂਬੇਦਾਰ ਬਣਿਆ। ਮੇਲ ਮਿਲਾਪ ਬਹੁਤ ਹੈ, ਸਰਦਾਰ ਸ਼ਰੀਰ ਸਿੰਘ ਦੇ ਘਰ ਬੇਟੀ ਦਾ ਜਨਮ ਹੋਇਆ, ਉਹਦਾ ਨਾਂ ਰੱਖਿਆ ਸ਼ਬਾਦ ਸਿੰਘ। ਗੱਭਰੂ ਹੋਇਆ, ਕਈ ਗੱਲਾਂ ਅਸੀਂ ਖੁੱਲ੍ਹ ਕੇ ਨਹੀਂ ਕਰਦੇ, ਮੁਸਲਮਾਨ ਭਰਾ ਦੂਜੇ ਨੂੰ ਆਪਣੇ ਧਰਮ ਚ ਲਿਆਉਣ ਵਾਸਤੇ ਇਥੋਂ ਤੱਕ ਆਪਣੀ ਧੀ ਦੇ ਰਿਸ਼ਤੇ ਦੀ ਗੱਲ ਵੀ ਕਹਿ ਦਿੰਦੇ ਹਨ। ਬੜੀਆਂ ਉਦਾਹਰਣਾਂ ਨੇ। ਪੰਜਾਬ ਦਾ ਗਵਰਨਰ ਸਰਦਾਰ ਸ਼ਬੇਗ ਸਿੰਘ ਨੂੰ ਕਹਿਣ ਲੱਗਾ, ਸ਼ਬੇਗ ਸਿੰਘ ਆਪਣਾ ਬਚਪਨ ਦਾ ਪ੍ਰੇਮ ਏ ਤੇ ਮੇਰੇ ਮਨ ਦੀ ਭਾਵਨਾ ਵੀ ਆਪਾਂ ਰਿਸ਼ਤੇਦਾਰੀ ਬਣ ਜਾਈਏ। ਸਰਦਾਰ ਸ਼ਬੇਗ ਸਿੰਘ ਕਹਿਣ ਲੱਗਾ, ਖਾਨ ਸਾਹਿਬ ਮੈਂ ਤੁਹਾਡੀ ਗੱਲ ਸਮਝਿਆ ਨਹੀਂ। ਖਾਨ ਨੇ ਖੁੱਲ ਕੇ ਗੱਲ ਕੀਤੀ, ਸ਼ਬੇਗ ਸਿੰਘ ਤੇਰਾ ਬੇਟਾ ਸ਼ਬਾਜ ਸਿੰਘ ਮੈਨੂੰ ਬੜਾ ਚੰਗਾ ਲੱਗਦਾ, ਮੇਰੇ ਮਨ ਦੀ ਭਾਵਨਾ ਕਿ ਮੈਂ ਉਹਨੂੰ ਆਪਣੀ ਧੀ ਦੇ ਕੇ ਆਪਣਾ ਪੁੱਤ ਬਣਾਵਾਂ, ਮੈਂ ਆਪਣੀ ਬੇਟੀ ਦਾ ਰਿਸ਼ਤਾ ਤੇਰੇ ਪੁੱਤਰ ਸ਼ਬਾਜ ਸਿੰਘ ਨਾਲ ਕਰਨਾ ਚਾਹੁੰਦਾ। ਭਾਈ ਸ਼ਬੇਗ ਸਿੰਘ ਦਾ ਮਨ ਵਿਚਾਰਾਂ ਚ ਪੈ ਗਿਆ, ਉਹਦੇ ਬੇਟੇ ਸ਼ਬਾਜ ਸਿੰਘ ਨੂੰ ਪੁੱਛਿਆ ਤੇ ਕਹਿਣ ਲੱਗਾ, ਬਾਪੂ ਨਾਲ ਗੱਲ ਕਰ ਲਓ, ਜਦੋਂ ਆਪਾਂ ਕਿਹਨੇ ਨੇ ਸਲਾਹ ਕਰ ਲਈਏ ਉਦੋਂ ਬੰਦੇ ਦਾ ਮਨ ਡੋਲਦਾ ਹੁੰਦਾ, ਇਕ ਪਾਸੇ ਨਹੀਂ ਹੁੰਦਾ, ਚਾਹੇ ਆਪਾਂ ਹਾਂ ਕਹਿ ਦੇਣੇ ਤੇ ਚਾਹੇ ਨਾ। ਜਦੋਂ ਸਲਾਹ ਦੀ ਗੱਲ ਕਰਦੇ ਤੇ ਇਹਦਾ ਭਾਵ ਸਾਡਾ ਮਨ ਦੋ ਪਾਸੇ ਹੈ। ਇਤਿਹਾਸ ਦੇ ਪੰਨਿਆਂ ਤੇ ਲਿਖਿਆ ਭਾਈ ਸ਼ਬੇਗ ਸਿੰਘ ਨੇ ਨੀਤੀ ਦੀ ਵਰਤੋਂ ਕੀਤੀ, ਕਹਿਣ ਲੱਗਾ ਸਾਨੂੰ ਦੋਨਾਂ ਪਿਓ ਪੁੱਤਾਂ ਨੂੰ ਇਕੱਠਿਆਂ ਤਾਂ ਕਰੋ ਨਾ ਭਾਈ, ਹਵਾ ਲਾੜ ਵੀ ਦੋਵੇਂ ਬੰਦ ਕੀਤੇ। ਸਰਦਾਰ ਸ਼ਬੇਗ ਸਿੰਘ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ, ਜ਼ੋਰ ਦੇ ਨਾਲ ਆਪਣੇ ਪੁੱਤ ਦੇ ਮੱਥੇ ਦੇ ਉੱਪਰ ਕਈ ਥਾਵਾਂ ਤੇ ਜੋੜਾ ਗਿਆ, ਇਹ ਫੱਬਦਾ ਨਹੀਂ, ਪੁੱਤਰ ਦੇ ਮੱਥੇ ਤੇ ਹੱਥ ਲਾ ਕਰਕੇ ਜਗਾਰਾ ਛੱਡ ਕੇ ਕਹਿਣ ਲੱਗਾ, ਜਗਰੀਆ ਖਾਨ ਦੁਨੀਆਂ ਦੀ ਕੋਈ ਤਾਕਤ ਮੇਰੇ ਪੁੱਤਰ ਦਾ ਧਰਮ ਬਦਲ ਨਹੀਂ ਸਕਦੀ, ਆਪਣਾ ਬੱਚਾ ਸਿਰ ਮਨਾ ਦੇਣਾ। ਆ ਥੋੜੇ ਦਿਨ ਹੋਏ, ਕੱਲ ਪਰਸੋਂ ਘੇਰ ਕੇ ਬੰਦਾ ਖਲੋਤਾ, ਗਿਆਨੀ ਜੇ ਭੁਝੰਗੀ ਨੇ ਮੇਰੇ ਤੇ ਨਾ ਮੂੰਹ ਦੇ ਦਾੜੀ ਤੇ ਨਾ ਮੁੱਛਾਂ, ਮੈਂ ਕਿਹਾ ਵੀ ਇਹੋ ਜਿਹੇ ਭੁਝੰਗੀ ਨਹੀਂ ਹੁੰਦੇ, ਇਹਨੂੰ ਮੀਆਂ ਜੀ ਕਹਿ ਦੇ, ਕੱਚਾ ਹੋ ਗਿਆ। ਮੈਂ ਕਿਹਾ, ਕਹਿਣ ਲੱਗਾ ਗਿਆਨੀ ਜੀ ਮੰਨਦੇ ਨੀ, ਮੈਂ ਭੁਝੰਗੀ ਤੈਨੂੰ ਕਿੰਨੇ ਕਿਹਾ ਵੀ ਭੁਝੰਗੀ ਕਹਿ ਦੇ, ਮੰਨਦੇ ਨੀ, ਕੌੜੀ ਗੱਲ ਨੀ, ਮੈਂ ਬੜੀ ਸਾਦੀ ਗੱਲ ਕਹਿਣ ਲੱਗਾ। ਅਸੀਂ ਬੱਚਿਆਂ ਨੂੰ ਜਨਮ ਤਾਂ ਦੇਣੇ ਪਰ ਸਵਾਰਦੇ ਨੀ। ਯਾਦ ਰੱਖਿਆ ਜੇ ਸਾਡੇ ਆਮ ਰਿਵਾਜ ਹੈ ਵੀ ਕੋਈ ਬੰਦਾ ਆਵੇ ਤੇ ਕਹਿੰਦੇ ਬਾਬਾ ਜੀ ਸਾਡੇ ਬੱਚੇ ਨੂੰ ਥਾਪੜਾ ਦਿਓ, ਆਸ਼ੀਰਵਾਦ ਦਿਓ। ਕਿਸੇ ਬੰਦੇ ਦੇ ਥਾਪੜੇ ਦੇ ਆਸ਼ੀਰਵਾਦ ਨਾਲ ਗੱਲ ਨਹੀਂ ਜੀ ਬਣਨੀ। ਜੇ ਜਨਮ ਦਿੱਤਾ ਹੈ ਤੇ ਬੱਚੇ ਦੇ ਜੀਵਨ ਨੂੰ ਘੜਨ ਦਾ ਯਤਨ ਵੀ ਕਰੋ। ਤੁਹਾਡੇ ਘਰ ਧਰਮ ਗ੍ਰੰਥ ਹੋਣ, ਤੁਸੀਂ ਗੁਰਮੁਖਾਂ ਦੀ ਸੰਗਤ ਕਰੋ, ਕਿਉਂਕਿ ਆਪਾਂ ਰੋਜ਼ਾਨਾ ਪਾਠ ਕਰਦੇ ਮੇਰੇ ਮਾਧੋ ਜੀ, ਸੱਤ ਸੰਗਤ ਮਿਲੇ ਸੋ ਤਰਿਆ। ਜਿਹੜੇ ਸੱਤ ਨਾਲ ਜੁੜੇ ਹੋਏ ਗੁਰਮੁਖ ਨੇ ਉਨ੍ਹਾਂ ਦੀ ਸੰਗਤ ਕਰਾਂਗੇ ਤੇ ਆਪਾਂ ਸੱਤ ਵਾਲੇ ਪਾਸੇ ਵੱਲ ਆ ਜਾਵਾਂਗੇ, ਜੇ ਸੱਤ ਵਾਲਿਆਂ ਦੀ ਸੰਗਤ ਕਰਾਂਗੇ ਤੇ ਗੁਰਮੁਖ ਆਪਾਂ ਕਸੱਤ ਵਾਲੇ ਪਾਸੇ ਆ ਜਾਵਾਂਗੇ। ਮੇਰੀ ਇਹ ਗੱਲ ਪ੍ਰਵਾਨ ਕਰਨੀ ਕੱਲੇ ਜੰਮਣ ਤੱਕ ਸੀਮਤ ਨਹੀਂ, ਆਪਣੇ ਘਰ ਦਾ ਵਾਤਾਵਰਣ ਧਾਰਮਿਕ ਬਣਾਓ। ਆਪਾਂ ਸੀਰੀ ਤੇ ਕਹਿ ਦੇਣੇ ਵੀ ਆਹ ਸੀਰੀ ਲਿਆਉਣਾ ਹੈ, ਕਿਤੇ ਬੱਚੇ ਨੂੰ ਪਟਕੋਲ ਬਿਠਾ ਕਰਕੇ ਮੂਲ ਮੰਤਰ ਕੰਠ ਕਰਾਓ, ਕਿਤੇ ਬੱਚੇ ਨੂੰ ਕੋਲ ਬਿਠਾ ਕੇ ਜਪਜੀ ਪਸਾ ਕੰਠ ਕਰਾਓ। ਗੱਲ ਵਧਾਵਾਂ ਨਾ, ਅਰਦਾਸ ਕੀਤੀ ਤੇ ਕਲਗੀਧਰ ਬਾਪੂ ਦੇ ਕੋਲ ਮੰਗ ਮੰਗੀ, ਗੱਲ ਅਡੋਲਤਾ ਦੀ ਕਰਨੀ। ਮੈਂ ਕਹਿ ਰਿਹਾ ਤੁਸੀਂ ਸੁਣ ਰਹੇ ਹੋ, ਵਾਹਿਗੁਰੂ ਕਿਰਪਾ ਕਰੇ ਸਾਡੀ ਪਰਖ ਨਾ ਲੈ, ਕਹਿਣਾ ਸੌਖਾ ਤੇ ਸੁਣਨਾ ਸੌਖਾ, ਲੇਕਿਨ ਪਰਖ ਦਾ ਮੌਕਾ ਆਉਂਦਾ ਤੇ ਗੁਰਮੁਖੋਂ ਕੋਈ ਭਾਗਾਂ ਵਾਲਾ ਕੈਮਰੇ ਦਾ ਵੱਡੇ ਵੱਡੇ ਡੋਲ ਜਾਂਦੇ ਹਨ। ਇਹ ਕਿਤੇ ਸਾਖੀ ਪੜ੍ਹ ਕੇ ਵੇਖਿਆ ਜੇ ਮਨ ਕੰਬ ਜਾਂਦਾ। ਅਨੰਦਪੁਰ ਸਾਹਿਬ ਨੂੰ ਮੂੰਹ ਕੀਤਾ ਸ਼ਬੇਗ ਸਿੰਘ ਨੇ, ਆਖਿਆ ਬਾਜਾਂ ਵਾਲਿਆ ਬਾਪੂ, ਇਹ ਤੇਰਾ ਵੀ ਪੁੱਤਰ ਤੇ ਮੇਰਾ ਵੀ ਪੁੱਤਰ, ਦੋ ਤਰ੍ਹਾਂ ਦੇ ਪੁੱਤਰਾਂ ਦਾ ਆਪਾਂ ਵੇਰਵਾ ਪੜ੍ਹਦੇ ਹਾਂ, ਇਕ ਨਾਦੀ ਪੁੱਤਰ ਇੱਕ ਬਿੰਦੀ ਪੁੱਤਰ ਜਿਹੜਾ ਸਾਡਾ ਬਾਪ ਹੁੰਦਾ ਨਾ ਅਸੀਂ ਉਹਨੂੰ ਕਹਿੰਦੇ ਹਾਂ ਬਿੰਦੀ ਬਾਪ, ਅਸੀਂ ਉਹਨਾਂ ਦੀ ਸੰਤਾਨ ਸਾਨੂੰ ਕਵਾਂਗੇ ਬਿੰਦੀ ਪੁੱਤਰ। ਲੇਕਿਨ ਪੰਜਾਂ ਪਿਆਰੇ ਸਾਹਿਬਾਨਾਂ ਕੁੰਡੇ ਆਪਾਂ ਅਮਰ ਦੀ ਦਾਤ ਦੇਨੇ ਆ ਨਾ, ਉਦੋਂ ਉਹ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਤੁਹਾਡਾ ਲਾਡੀ ਪਿਤਾ ਗੁਰੂ ਗੋਬਿੰਦ ਸਿੰਘ, ਤੁਹਾਡੀ ਮਾਤਾ ਜੀ ਸਾਹਿਬ ਕੌਰ, ਤੇ ਤੁਹਾਡਾ ਜਨਮ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ ਹੈ। ਵੇਖਿਆ ਜੇ ਡੇਰੇ ਧੱਕੇ ਨਾਲ ਖਾਇਆ ਜੇ ਆਪਣੇ ਜਨਮ ਸਥਾਨ ਤੇ ਜਾਇਆ ਜੇ, ਤੇ ਆਪਾਂ ਤਾਂ ਜਾਣੇ ਡੇਰਿਆਂ ਨੂੰ ਛੱਡ ਕੇ ਡੇਰਿਆਂ ਵਾਲੀ ਥਾਂ ਤੇ ਕੇਸਗੜ੍ਹ ਚੇਤੇ ਹੀ ਨਹੀਂ। ਗੁਰੂ ਸਾਡੇ ਤੇ ਮਿਹਰ ਕਰੇ। ਭਾਈ ਸ਼ਰੇਕ ਸਿੰਘ ਨੇ ਅਰਦਾਸ ਕੀਤੀ, ਮਾਲਕਾ ਇਹ ਤੇਰਾ ਵੀ ਪੁੱਤਰ, ਇਹ ਮੇਰਾ ਵੀ ਪੁੱਤਰ, ਮੇਰਾ ਪੁੱਤ ਘੋੜੀ ਤੇ ਚੜੇ ਜਾਂ ਨਾ ਚੜੇ ਮੈਨੂੰ ਕੋਈ ਪਰਵਾਹ ਨਹੀਂ, ਪਰ ਪਾਤਸ਼ਾਹ ਚਰਖੜੀ ਤੇ ਹਲਾਰੇ ਭਾਵੇਂ ਲੈ ਜੇ ਪਰ ਮਨ ਡੋਲੇ ਨਾ। ਇਹ ਸਿੱਖ ਇਤਿਹਾਸ ਦੀ ਇੱਕ ਅਜੀਬੋ ਗਰੀਬ ਘਟਨਾ। ਗੁਰਮੁਖੋ ਪਿਓ ਤੇ ਪੁੱਤ ਇਕੱਠੇ ਚਰਖੜੀ ਤੇ ਚੜੇ, ਪਰ ਇਹਦਾ ਕਾਰਨ ਸਹਿਜ ਅਵਸਥਾ ਹੈ, ਅਡੋਰ ਅਵਸਥਾ ਹੈ। ਅਸੀਂ ਭਾਈ ਤਾਰੂ ਸਿੰਘ ਦੀ ਦਾ ਜ਼ਿਕਰ ਪੜ੍ਹਦੇ ਹਾਂ। ਇੱਕ ਸੋਨੂ ਉਹਨਾਂ ਦੀ ਸ਼ਹੀਦੀ ਹੋਈ, ਆਪਾਂ ਸਾਰੇ ਜਾਣਦੇ ਕਿ ਉਹਨਾਂ ਦੀ ਖੋਪੜੀ ਲੱਥੀ, ਪਰ ਇਹਦੇ ਨਾਲ ਕਿਤੇ ਪਿਛੋਕੜ ਵੇਖਿਆ ਕਰੋ। ਜਦੋਂ ਭਾਈ ਤਾਰੂ ਸਿੰਘ ਨੂੰ ਪੂਲੇ ਤੋਂ ਫੜ ਕੇ ਲਿਜਾਣ ਲੱਗੇ ਨੇ ਨਾ, ਤੇ ਭਾਈ ਤਾਰੂ ਸਿੰਘ ਦੀ ਮਾਂ ਨੰਗੇ ਪੈਣੀ ਦੌੜੀ ਆਈ ਪਰੇ ਵਾਲੀ ਥਾਂ ਤੇ, ਸਾਰੇ ਹੈਰਾਨ ਨੇ, ਕਹਿੰਦੇ ਬੇਬੇ ਕਿਵੇਂ? ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ, ਪੁੱਤ ਆ ਜਿਹੜੇ ਤੇਰੇ ਸਿਰ ਤੇ ਕੇਸ ਨੇ ਨਾ, ਮੈਂ ਮੀਡੀਆਂ ਕਰ ਕਰਕੇ ਦਹੀਂ ਪਾ ਪਾ ਕੇ ਪਾਲੇ ਨੇ ਤੇਰੇ ਸਿਰ ਦੇ ਕੇਸ, ਦਹੀਂ ਪਾ ਪਾ ਕੇ ਤੇ ਮੀਡੀਆਂ ਕਰ ਕਰਕੇ ਕੇਸ ਤੇ ਪਾਲੇ ਨੇ। ਇੱਕ ਮੈਂ ਤੈਨੂੰ ਤੇਰੀ ਮਾਂ ਹੋਣ ਕਰਕੇ ਕਹਾਂ, ਵੇਖੀ ਮੇਰੇ ਹੀਰਿਆ ਮੇਰੇ ਖੂਨ ਨੂੰ ਗੰਦਿਆ ਨਾ ਕਰਦੀ, ਹੈ ਕਿਹੋ ਜੀ ਮਾਂ? ਕਹਿੰਦੀ ਮੇਰੇ ਹੀਰਿਆ ਮੇਰੇ ਖੂਨ ਨੂੰ ਗੰਦਿਆ ਨਾ ਕਰਨੀ, ਕਿਉਂਕਿ ਗੁਰੂ ਕੀ ਬਾਣੀ ਚ ਲਿਖਿਆ ਮਾਂ ਕੀ ਰਗਤ ਪਿਤਾ ਬਿੰਦ ਝਾਰਾ। ਸਾਡੇ ਸਰੀਰ ਦੀ ਬਣਤਰ ਮਾਂ ਦੇ ਖੂਨ ਤੋਂ ਬਣੀ ਹੈ। ਔਰ ਉਸ ਮੌਕੇ ਭਾਈ ਤਾਰੂ ਸਿੰਘ ਦੀ ਮਾਂ ਮਾਤਾ ਜੀ ਨੇ ਅਨੰਦਪੁਰ ਸਾਹਿਬ ਨੂੰ ਮੂੰਹ ਕਰਕੇ ਆਖਿਆ, ਬਾਜਾਂ ਵਾਲਿਆ ਤੇਰਾ ਤੇ ਮੇਰਾ ਸਾਂਝਾ ਪੁੱਤਰ, ਕਿਰਪਾ ਕਰੀ ਕਿਤੇ ਮੇਰਾ ਖੂਨ ਗੰਦਾ ਨਾ ਹੋ ਜਾਏ। ਇਹਦੀ ਮਾਂ ਇਹਦੇ ਮਨ ਦੀ ਅਡੋਲਤਾ, ਤੇ ਜਿਹੜੀ ਮਾਂ ਅੱਜ ਬਰਵਟੇ ਮੁੰਡੀ ਤੇ ਗੁੱਤਾਂ ਮੁੰਡੀ, ਉਨ੍ਹਾਂ ਦੇ ਘਰ ਭਾਈ ਤਾਰੂ ਸਿੰਘ ਵਰਗਾ ਗੁਰਸਿੱਖ ਕਿਵੇਂ ਜੰਮੇਗਾ? ਤੁਸੀਂ ਆਮ ਕਰਕੇ ਜਦੋਂ ਅਸੀਂ ਜਾਣੇ ਹਾਂ ਸੱਜੇ ਖੱਬੇ, ਗਿਆਨੀ ਜੀ ਕੌਮ ਦਾ ਕੀ ਬਣੇਗਾ, ਮਾੜਾ ਜਿਹਾ ਪ੍ਰਚਾਰ ਕਰਿਓ, ਮਾੜਾ ਨੀ, ਮੈਂ ਤਾਂ ਆਪਣੇ ਤਨ ਕਰਕੇ ਜਿੰਨੇ ਵੀ ਗੁਰੂ ਨੇ ਬਲ ਬਖਸ਼ਿਆ ਕਰਦਾ, ਮੇਰੇ ਕਹਿਣ ਦੀ ਬਾਤ ਨੀ। ਬਦਕਿਸਮਤੀ ਹੈ ਅੱਜ ਮਾਵਾਂ ਮਾਵਾਂ ਨਹੀਂ ਰਹੀਆਂ। ਅਸੀਂ ਗੁੱਛ ਤੇ ਗੁੱਤ ਨੂੰ ਮੁੱਲਣਾ ਪਾਪ ਸਮਝਦੇ ਸਾਂ। ਸਾਡੇ ਸਮਾਜ ਵਿਚ ਗੁੱਤ ਮੁੱਲਣਾ ਤੇ ਮੁੱਛ ਮੁੱਲਣਾ ਇਹ ਸਜ਼ਾ ਸੀ, ਅੱਜ ਫੈਸ਼ਨ ਬਣ ਗਿਆ। ਕਿਸੇ ਨੇ ਗੁੱਤ ਮੁੱਲ ਲਈ, ਕਿਸੇ ਮੁੱਛ ਮੁੱਲ ਲਈ। ਮੈਂ ਹਸਾਉਣ ਲਈ ਨਹੀਂ ਕਹਿ ਰਿਹਾ, ਮੇਰੇ ਅੰਦਰ ਦਰਦ ਹੈ। ਇਹ ਜਿਹੜੀ ਮਨ ਦੀ ਅਡੋਲਤਾ ਹੈ ਨਾ, ਸਮਾਧੀ ਤੇ ਆਨੰਦ, ਇਹ ਕਿਸੇ ਵਿਅਕਤੀ ਕੋਲ ਨਹੀਂ ਮਿਲਦਾ, ਪੂਰਨ ਗੁਰੂ ਕੋਲ ਮਿਲਦਾ। ਆਪ ਰਜਾਨਾ ਪਾਠ ਕਰਦੇ ਹਾਂ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ।
ਸਦਾ ਸੁਹਾਈ ਸੰਗ ਪ੍ਰਭ, ਅੰਮ੍ਰਿਤ ਗੁਣ ਚੀਨਾ।
ਕਹਿੰਦੇ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਪ੍ਰਮਾਤਮਾ ਦੇ ਜਿਹੜੇ ਗੁਣ ਨੇ ਨਾ, ਉਨ੍ਹਾਂ ਨੂੰ ਚੀਨ ਜਾਣਨਾ ਕਰ, ਚੀਨਰ ਪਰ ਜਾਣਨਾ। ਔਰ ਇਹ ਖਿਆਲ ਰੱਖੇ ਉਹ ਸਾਥੋਂ ਦੂਰ ਨਹੀਂ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ, ਮੈਂ ਜਦੋਂ ਵੀ ਕਿਤੇ ਘਰੋਂ ਤੁਰਦਾ ਨਾ ਤੇ ਮੈਂ ਇਹ ਮੂੰਹ ਚ ਪੜਦਾ ਉੱਚੀ ਬੋਲ ਕਰਕੇ, ਕਦੇ ਉੱਚੀ ਤੇ ਕਦੇ ਮੂੰਹ ਵਿਚ, ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗਲ ਭੂਤੇ। ਤੇ ਕਿਉਂ ਪੜੀਦਾ? ਕਿਉਂਕਿ ਆਪਾਂ ਬਾਣੀ ਚ ਪੜਦੇ ਆ ਵਿਘਨ ਕੋ ਲਾਗਤਾ ਪ੍ਰਭੈ ਅਰਦਾਸ, ਜਿਹੜਾ ਵਾਹਿਗੁਰੂ ਦੀ ਅੱਗੇ ਅਰਦਾਸ ਕਰੇਗਾ ਗੁਰਮੁਖ, ਉਹ ਵਿਘਨ ਤਾਂ ਪੈਂਦਾ ਹੀ ਨਹੀਂ। ਇਕ ਪਿੰਗੇ ਨਾਮ ਦਾ ਮਨੁੱਖ ਸੀ, ਜਿਵੇਂ ਆਪਾਂ ਗੁਰੂ ਘਰ ਵੀ ਜਾਂਦੇ ਹਾਂ, ਇਕ ਬੀਬੀ ਉਹਨੂੰ ਕਹਿਣ ਲੱਗੀ ਵੀਰਾ ਮੈਂ ਖਡੂਰ ਸਾਹਿਬ ਜਾਣਾ ਹੈ, ਤੇ ਕਹਿੰਦਾ ਬੀਬੀ ਜਾਣਾ ਤਾਂ ਮੈਂ ਵੀ ਹੈ। ਇਹ ਇਤਿਹਾਸਕ ਘਟਨਾ ਜੀ, ਇਤਿਹਾਸਕ ਜਿਹੜਾ ਉਹ ਪਰਮਾਤਮਾ ਤੇ ਗੁਰੂ ਹੈ ਨਾ, ਉਹ ਦੂਰ ਨਹੀਂ। ਕਹਿਣ ਲੱਗਾ ਆਪਾਂ ਬੀਬੀ ਇਕੱਲੇ ਜਾਣਾ, ਮੇਰਾ ਵੀ ਜਾਣ ਨੂੰ ਚਿੱਤ ਨਹੀਂ ਕਰਦਾ, ਤੇ ਤੁਸੀਂ ਵੀ ਤਿਆਰ ਹੋ ਜਾਓ। ਪਰਿਵਾਰਕ ਮਜਬੂਰੀਆਂ ਕਰਕੇ ਬੀਬੀ ਗੁਰੂ ਘਰ ਸਿੱਖ ਜਾਣ ਕੇ ਉਸ ਤੇ ਵਿਸ਼ਵਾਸ ਕਰਕੇ ਉਹਦੀ ਨਾਲ ਤੁਰ ਪਈ ਖਡੂਰ ਸਾਹਿਬ ਜਾਣ ਦੀ। ਕਿਉਂਕਿ ਗੁਰੂ ਘਰ ਸਿੱਖ ਗੁਰੂ ਕੇ ਸਿੱਖ ਤੇ ਵਿਸ਼ਵਾਸ ਕਰਦਾ ਹੀ ਨਾ, ਤੇ ਜੇ ਗੁਰੂ ਘਰ ਸਿੱਖ ਬਾਣਾ ਪਾ ਕਰਕੇ ਵਿਸ਼ਵਾਸ ਘਾਤ ਕਰਦਾ ਤੇ ਉਹ ਤੋਂ ਵੱਡਾ ਪਾਪੀ ਵੀ ਕੋਈ ਨਹੀਂ। ਜਿਵੇਂ ਬੀਬੀਆਂ ਦਾ ਸੁਭਾਅ ਹੁੰਦਾ ਹੈ, ਉਹਨੇ ਗਹਿਣੇ ਪਾਏ ਸਨ ਜਿਹਨੂੰ ਆਪਾਂ ਟੂਮਾ ਕਹਿ ਦਿੰਦੇ ਹਾਂ। ਖਡੂਰ ਸਾਹਿਬ ਦੇ ਲਾਗੇ ਗਿਆ, ਉਹਦਾ ਮਨ ਬੀਬੀ ਦੇ ਗਹਿਣਿਆਂ ਤੇ ਡੋਲ ਗਿਆ ਤੇ ਜਿਵੇਂ ਗਹਿਣੇ ਇਹਦੇ ਕੋਲ ਖੋਹ ਲਵਾਂ। ਉਹਨੇ ਝਪਟ ਮਾਰੀ, ਬੀਬੀ ਨੇ ਅਪਣਾ ਜਾਣ ਕੇ ਆਖਿਆ ਭਰਾਵਾ ਮੈਂ ਤੈਨੂੰ ਗੁਰੂ ਘਰ ਸਿੱਖ ਜਾਣ ਕੇ ਤੇਰੇ ਨਾਲ ਆਈ ਹਾਂ, ਤੇ ਭਰਾ ਕਿੱਡਾ ਵੀ ਮਾੜਾ ਹੋਵੇ ਭੈਣ ਨਾਲ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਦਾ, ਪਰ ਉਹਦੀ ਅੱਖਾਂ ਤੇ ਪਰਦਾ ਆ ਗਿਆ, ਮਾਇਆ ਨੇ ਉਹਨੂੰ ਅੰਨਿਆ ਕਰ ਦਿੱਤਾ। ਬੀਬੀ ਨੇ ਦਿਲੋਂ ਅਰਦਾਸ ਕੀਤੀ, ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ, ਅਸੀਂ ਤਾਂ ਇਹ ਸੁਣਿਆ ਕਿ ਤੂੰ ਅੰਗ ਸੰਗ ਹੈ, ਐ ਦੁਸ਼ਟ ਤੋਂ ਮੇਰੀ ਰੱਖਿਆ ਕਰਾ। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਬੀਬੀ ਮੈਂ ਦੂਰ ਕਿੱਥੇ, ਮੈਂ ਤਾਂ ਤੇਰੇ ਕੋਲ ਖੜੋਤਾ। ਇਹ ਗੁਰੂ ਅੰਗਦ ਸਾਹਿਬ ਦੀ ਘਟਨਾ ਜੀ, ਕਿਤੇ ਗੁਰੂ ਅੰਗਦ ਸਾਹਿਬ ਇਤਿਹਾਸ ਵੀ ਪੜ੍ਹਨੀ। ਧਰਮ ਕਰਕੇ ਗੁਰੂ ਤੇ ਚੰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਮੈਂ ਭੁੱਲ ਗਿਆ। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿੰਦੇ ਗੱਲ ਤਾਂ ਇੰਨੀ ਹੈ ਪਿੰਗਿਆ, ਜੇ ਤੂੰ ਭੁੱਲ ਮੰਨ ਲਈ ਤੇਰਾ ਭਲਾ ਕਰੇਗਾ ਵਾਹਿਗੁਰੂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਉਹ ਪਰਿਪੂਰਨ ਪ੍ਰਮਾਤਮਾ ਸਦੀਵੀ ਤੌਰ ਤੇ ਤੇਰੇ ਅੰਗ ਸੰਗ ਹੈ, ਔਰ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਜਿਹੜੇ ਗੁਣ ਨੇ ਇਹ ਤੈਨੂੰ ਪ੍ਰਮਾਤਮਾ ਦੇ ਕੋਲੋਂ ਹੀ ਮਿਲਣਗੇ। ਰਹਾਮ ਦੇ ਕਰਕੇ ਦਇਆ ਕਰਦੇ ਹਨ।
ਜੈ ਜੈਕਾਰ ਜਗਤ ਮਹਿ ਲੋਚੇ ਸਭ ਜੀਆ।
ਕੋਟੇ ਪਿੰਡ ਸਾਨੂੰ ਪਰੇਸ਼ਾਨ ਕਰਦੀ ਹੈ, ਲੋਕੀ ਮੇਰੇ ਜੈ ਜੈਕਾਰ ਕਰਨ। ਬੰਦੇ ਦੇ ਅੰਦਰ ਅਹੰਕਾਰ ਇੰਨਾ ਹਾਵੀ ਹੋ ਗਿਆ, ਦਰਬਾਰ ਸਾਹਿਬ ਆ ਕੇ ਤੇ ਆਪਾਂ ਫੋਟੋ ਲਵਾ ਕੇ ਤੇ ਮੁੜ ਕੇ ਅਖਬਾਰ ਵਿਚ ਦੇਨੇ ਆ, ਫਲਾਨੇ ਬੰਦੇ ਦਰਬਾਰ ਸਾਹਿਬ ਮੱਥਾ ਟੇਕਿਆ, ਗੁਰੂ ਰਾਮਦਾਸ ਨੂੰ ਗ੍ਰਾਂਟ ਦੇ ਕੇ ਗਿਆ। ਮੱਥਾ ਟੇਕਣ ਦਾ ਵੀ ਅਹੰਕਾਰ ਬੜਾ ਲਵਾ ਚੱਲਿਆ ਜੇ ਨਹੀਂ ਨਹੀਂ, ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤਰਾਈ। ਦਾਣਾ ਉਹੀ ਉੱਗਦਾ ਜਿਹੜਾ ਧਰਤੀ ਚ ਆਪਣੇ ਆਪ ਨੂੰ ਖਤਮ ਕਰਦੇ, ਦਾਣਾ ਸਾਫ ਦਲੈਜ ਉੱਗਦਾ ਨਹੀਂ। ਹੁਣ ਇਕ ਨਵਾਂ ਬੜਾ ਗਲਤ ਰਿਵਾਜ ਚੱਲਿਆ, ਕੋਈ ਰਾਜਨੀਤਿਕ ਤਗੜਾ ਬੰਦਾ ਉਨ੍ਹਾਂ ਦੇ ਉਹਦੇ ਚਿਮਤੇ ਸਟੇਜ ਤੇ ਕਹਿੰਦੇ ਫਲਾਨਾ ਸਿੰਘ ਆਇਆ, ਜਕਾਰਾ ਛੱਡੋ, ਮੈਂ ਗੁਰੂ ਘਰ ਸਿੱਖ ਹੋਣ ਦੇ ਨਾਤੇ ਤੁਹਾਨੂੰ ਬੇਨਤੀ ਕਰਾਂ, ਇਹ ਪਾਪ ਨਾ ਕਰਿਆ ਕਰੋ। ਜਕਾਰਾ ਛੱਡਣਾ ਤੇ ਗੁਰੂ ਦਾ ਛੱਡੀਏ, ਜਕਾਰਾ ਛੱਡਣਾ ਤੇ ਪ੍ਰਮਾਤਮਾ ਦਾ ਛੱਡੀਏ, ਜਕਾਰਾ ਛੱਡਣਾ ਤੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦਾ ਛੱਡੀਏ, ਜਿਹੜੇ ਨੀਆਂ ਦੇ ਚੁਣੇ ਗਏ ਪਰ ਧਰਮ ਤੋਂ ਡੋਲੇ ਨਹੀਂ। ਜਕਾਰਾ ਛੱਡਣਾ ਤੇ ਮਾਤਾ ਕਿਤੇ ਗੁੱਜਰ ਕੌਰ ਦਾ ਛੱਡੀਏ, ਜਕਾਰਾ ਛੱਡਣਾ ਤੇ ਬੇਬੇ ਨਾਨਕੀ ਦਾ ਛੱਡੀਏ, ਜਿਨ੍ਹਾਂ ਗੁਰੂ ਨੂੰ ਸਮਝਿਆ ਸਾਡੇ ਜਕਾਰੇ ਕਾਹਦੇ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਲੋਕ ਨੇ ਨਾ, ਇਹ ਆਪੋ ਸੰਸਾਰ ਦੇ ਵਿਚ ਆਪਣੀ ਜੈ ਜੈਕਾਰ ਚਾਹੁੰਦੇ ਹਨ, ਇਹ ਜੈ ਜੈਕਾਰ ਮਿਲੇਗੀ ਕਿਥੋਂ।
ਸੋ ਪਰਸੰਨ ਭਏ ਸਤ ਗੁਰ ਪ੍ਰਭ ਕਸ਼ ਬਿਘਨ ਨਾ ਥੀਆ।
ਵਾਹਿਗੁਰੂ ਖੁਸ਼ ਹੋ ਜਾਏ ਨਾ, ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਉਨ੍ਹਾਂ ਦੇ ਕੰਮ ਵਿਚ ਵਿਘਨ ਨਹੀਂ ਪੈਂਦਾ। ਤੇ ਵਿਘਨ ਦਾ ਇਲਾਜ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ, ਵਿਘਨ ਨਾ ਕੋਈ ਲਾਗਤਾ ਪ੍ਰਪੈ ਅਰਦਾਸ। ਕੋਈ ਵੀ ਕੰਮ ਕਰਕੇ ਤੇ ਗੁਰੂ ਪ੍ਰਤਾਪ ਗ੍ਰੰਥ ਪੜ੍ਹਨਾ। ਕਲਗੀਧਰ ਬਾਪੂ ਨੇ 100 ਅਰਦਾਸਾਂ ਦਾ ਜ਼ਿਕਰ ਕੀਤਾ ਹੈ, ਆਪਾਂ ਤਾਂ ਇੱਕ ਵੀ ਨਹੀਂ ਨਾ ਕਰਕੇ ਰਾਜੀ। ਵਿਸ਼ੰਬਰ ਦਾਸ ਉਜੈਨ ਦਾ ਰਹਿਣ ਵਾਲਾ ਗੁਰੂ ਘਰ ਤੇ ਸ਼ਰਧਾ ਰੱਖਣ ਵਾਲਾ ਕਹਿਣ ਲੱਗਾ, ਪਾਤਸ਼ਾਹ ਅਰਦਾਸ ਕਿੰਨੇ ਟਾਈਮ ਕਰਨੀ ਚਾਹੀਦੀ ਹੈ, ਕਿੰਨੀਆਂ ਕਰਨੀਆਂ ਚਾਹੀਦੀਆਂ ਨੇ? ਤੇ ਸਤਿਗੁਰੂ ਪਾਤਸ਼ਾਹ ਨੇ ਉਹਨੂੰ 100 ਅਰਦਾਸ ਦਾ ਵੇਰਵਾ ਦਿੱਤਾ। ਤੁਸੀਂ ਇਤਿਹਾਸ ਵਿੱਚੋਂ ਪੜ੍ਹ ਸਕਦੇ ਹੋ। ਮੇਰੀ ਆਪਣੀ ਜ਼ਿੰਦਗੀ ਦੀ ਘਟਨਾ ਜਿਨ੍ਹਾਂ ਦਾ ਮੈਂ ਜ਼ਿਕਰ ਜਾਣਾ ਕਰਦਾ, ਸੰਤ ਬਾਬਾ ਕਰਤਾਰ ਸਿੰਘ ਹੋਣੀ ਮੈਨੂੰ ਕਹਿੰਦੇ, ਪੁੱਤਰਾ ਜਦੋਂ ਰੋਟੀ ਖਾਣ ਲੱਗਦਾ ਤੇ ਅਰਦਾਸ ਕਰਿਆ ਕਰ। ਤੇ ਮੇਰੇ ਵਾਸਤੇ ਨਵੀਂ ਗੱਲ ਸੀ, ਮੈਂ ਉਨ੍ਹਾਂ ਦੇ ਵੱਲ ਝੱਕ ਹੀ ਜਾਵਾਂ। ਕਹਿਣ ਲੱਗੇ, ਪੁੱਤਰਾ ਤੂੰ ਸਾਡਾ ਬੱਚਾ ਤੇ ਮੈਂ ਤੈਨੂੰ ਪਿਆਰ ਨਾਲ ਤੇਰੇ ਭਲੇ ਦੀ ਗੱਲ ਕਹਿੰਦਾ, ਮੈਂ ਜੀ ਸਮਝਿਆ ਨੀ। ਕਹਿੰਦੇ, ਪੁੱਤਰਾ ਇਹ ਅੰਨ ਖਾਣਾ ਨਾ, ਤੇ ਅੰਨ ਖਾਣ ਨਾਲ ਕਈ ਦਿਨ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਬੰਦੇ ਦੀ ਮੱਤ ਮਾਰੀ ਜਾਂਦੀ ਹੈ, ਬੰਦੇ ਨੂੰ ਕਈ ਦਿਨ ਕਾਮ ਪ੍ਰਭਾਵ ਪਾ ਜਾਂਦਾ, ਕਦੇ ਕ੍ਰੋਧ ਆ ਜਾਂਦਾ, ਕਦੇ ਬੰਦਾ ਲਾਲਚੀ ਹੋ ਜਾਂਦਾ। ਅਰਦਾਸ ਕਰਿਆ ਕਰ। ਮੈਂ ਕਿਹਾ ਜੀ ਹੁਣ ਦੱਸੋ ਵੀ ਕਿਵੇਂ ਕਰਿਆ ਕਰੀਏ। ਉਨ੍ਹਾਂ ਮੈਨੂੰ ਸਮਝਾਇਆ, ਕਹਿਣ ਲੱਗੇ, ਰੋਟੀ ਖਾਣ ਲੱਗਦਾ ਤੇ ਪੁੱਤਰਾ ਪੜਿਆ ਕਰ, ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਮੇਰੇ ਵਾਹਿਗੁਰੂ, ਤੂੰ ਮੇਰੇ ਤੇ ਮਿਹਰ ਕਰੇ, ਇਸ ਅੰਨ ਖਾਣ ਦੇ ਨਾਲ ਮੇਰੀ ਬੁੱਧੀ ਦੀ ਪਰਦਾ ਨਾ ਪੈ ਜਾਏ। ਸੋ ਇਸ ਪ੍ਰਕਾਰ ਜਿਨ੍ਹਾਂ ਦੇ ਵਾਹਿਗੁਰੂ ਪ੍ਰਸੰਨ ਹੈ ਨਾ, ਉਨ੍ਹਾਂ ਦੇ ਕਿਸੇ ਕਾਰਜ ਵਿਚ ਰੁਕਾਵਟ ਨਹੀਂ ਪੈਂਦੀ।
ਜਾ ਕਾ ਅੰਗ ਦਇਆਲ ਪ੍ਰਭ,
ਉਨ੍ਹਾਂ ਦਾ ਭਾਈ ਵਾਹਿਗੁਰੂ ਰੱਖਕ ਬਣ ਜਾਏ, ਜਿਨ੍ਹਾਂ ਦੀ ਮਦ ਉਹ ਪਰਿਪੂਰਨ ਦਇਆ ਦਾ ਕਰ ਵਾਹਿਗੁਰੂ ਕਰੇ।
ਤਾਕੇ ਸਭ ਦਾਸ,
ਸਾਰੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਅਸੀਂ ਸਧਾਰਨ ਘਰਾਂ ਵਿਚ ਜੰਮਿਆ, ਮੈਂ ਪੈਰ ਪੈਰ ਤੇ ਸਵਾਸ ਸਵਾਸ ਗੁਰੂ ਰਾਮਦਾਸ ਪਾਤਸ਼ਾਹ ਦਾ ਸਤਿਕਾਰ ਕਰਦਾ ਤੇ ਅਰਦਾਸਾਂ ਕਰਦਾ। ਪਾਤਸ਼ਾਹ ਅਸੀਂ ਮਾਮੂਲੀ ਘਰਾਂ ਵਿਚ ਜੰਮੇ, ਅਰਬਾਂ ਪਤੀ ਬੰਦਾ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਤਾਬਿਆਂ ਚ ਨਹੀਂ ਬਹਿ ਸਕਦਾ, ਅਰਬਾਂ ਪਤੀ। ਅਸੀਂ ਇਕ ਬਿਲਕੁਲ ਮਾਮੂਲੀ ਤੇ ਗਰੀਬ ਲੋਕ, ਤੂੰ ਸਾਨੂੰ ਆਪਣੀ ਗੋਦੀ ਚ ਬਿਠਾਇਆ ਗੁਰੂ ਰਾਮਦਾਸ ਪਾਤਸ਼ਾਹ, ਅਸੀਂ ਤੇਰਾ ਕੀ ਦੇਣ ਦਿਆਂਗੇ? ਸਾਡੇ ਕੋਈ ਲਫ਼ਜ਼ ਨਹੀਂ। ਤੇ ਗੁਰੂ ਕੀ ਬਾਣੀ ਚ ਆਪਾਂ ਪੜਦੇ ਆ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਜਿਨ੍ਹਾਂ ਨੇ ਸੇਵਾ ਕੀਤੀ ਉਨ੍ਹਾਂ ਨੂੰ ਮਾਨ ਮਿਲਿਆ, ਇਸ ਕਰਕੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਦੇ ਗੁਣ ਦਾ ਸਾਡੇ ਕੋਲ ਸਭ ਤੋਂ ਵੱਡੀ ਉਦਾਹਰਨ ਹੈ। ਕੱਥੂ ਨੰਗਲ ਦਾ, ਬਾਬੇ ਸੁੱਗੇ ਦਾ ਪੁੱਤ, ਮਾਂ ਗੌਰਾਂ ਦਾ ਲਾਡਲਾ, ਡੰਗਰ ਚਾਰਦਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਉਹਨੇ ਦੁੱਧ ਭੇਟ ਕੀਤਾ। ਤੇ ਮੇਰੇ ਪਾਤਸ਼ਾਹ ਕਹਿਣ ਲੱਗੇ, ਪੁੱਤਰ ਤੇਰੀ ਬੇਬੇ ਤੈਨੂੰ ਝਿੜਕੇ ਨਾ, ਤੇਰਾ ਬਾਪੂ ਤੈਨੂੰ ਤਾੜੇ ਨਾ। 12 ਸਾਲ ਦੇ ਕਾਕੇ ਬੂੜੇ ਨੇ ਆਖਿਆ, ਬਾਬਾ ਜਿਹੜਾ ਹੱਥੀ ਦਿੱਤਾ ਇਹੋ ਹੀ ਨਾ ਜਾਣਾ ਹੀ। ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ, ਤੂੰ ਤਾਂ ਬੁੱਢੀਆਂ ਵਾਲੀਆਂ ਗੱਲਾਂ ਕਰਦਾ। ਉਸ ਦਿਨ ਤੋਂ 12 ਸਾਲ ਦੀ ਉਮਰ ਦੇ ਵਿਚ ਬੂੜੇ ਦਾ ਨਾਮ ਬਾਬਾ ਬੁੱਢਾ ਕਨਵਰਟ ਹੋਇਆ। ਉਹਦੇ ਮਨ ਵਿਚ ਇਹ ਨਹੀਂ ਕਿ ਮੈਂ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਹਾਂ। ਜੇ ਦਰਬਾਰ ਸਾਹਿਬ ਦੀ ਕਾਲ ਸੇਵਾ ਹੋਏ ਤੇ ਸਿਰ ਤੇ ਟੋਕਰੀ ਚੁੱਕਦਾ ਬਾਬਾ ਬੁੱਢਾ, ਜੇ ਗੁਰੂ ਕੀ ਆਗਿਆ ਹੋਈ ਤੇ ਡੰਗਰ ਚਾਰਦਾ ਹੈ, ਆਪਾਂ ਤਾਂ ਗੁਰਮੁਖੋਂ ਮਾੜਾ ਜਾਂ ਮਾਨ ਮਿਲੇ ਤੇ ਆਪਾਂ ਚੋਲੀ ਨੂੰ ਮਿੱਟੀ ਨਹੀਂ ਲੱਗਣ ਦਿੰਦੇ, ਆਪਾਂ ਤਾਂ ਚੋਲੀ ਨੂੰ ਮਿੱਟੀ ਨਹੀਂ ਲੱਗਣ ਦਿੰਦੇ। ਪਰ ਜਦ ਆਪਾਂ ਤਾਂ ਚੋਲੇ ਦੀ ਗੱਲ ਕਰਦੇ ਜਿਹੜੇ ਸਰੀਰ ਨੂੰ ਸਾਂਭ ਸਾਂਭ ਕੇ ਰੱਖਦੇ, ਇਹ ਹੈ ਹੀ ਮਿੱਟੀ, ਪਰ ਆਪਾਂ ਮਿੱਟੀ ਦੀ ਪਕੜ ਕਰਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜੇ ਉਹਦੇ ਹੋ ਗਏ ਨੇ ਨਾ, ਉਹ ਪਰਿਪੂਰਨ ਉਨ੍ਹਾਂ ਦਾ ਪਗ ਕਰਦਾ, ਉਹ ਦਿਆਲੂ ਹੈ
ਸਦਾ ਸਦਾ ਵਡਿਆਈਆਂ।
ਮਾਣ ਸਨਮਾਨ ਚਾਹੁੰਦਾ ਤੇ ਗੁਰਮੁਖਾ ਇਹ ਕਿੱਥੋਂ ਮਿਲੇਗੀਆਂ?
ਨਾਨਕ ਗੁਰ ਪਾਸ।
ਰਾਸੀਆਂ ਦਾ ਮੁੰਡਾ ਭਾਈ ਮਰਦਾਨਾ, ਅਸੀਂ ਭਾਈ ਕਹਿ ਕੇ ਉਹਦਾ ਸਤਿਕਾਰ ਕਰਦੇ ਹਾਂ। ਬਾਬੇ ਨਾਨਕ ਦੀ ਕਥਾ ਉਨ੍ਹਾਂ ਚਿਰ ਮੁਕੰਮਲ ਨਹੀਂ ਹੁੰਦੀ ਜਿੰਨਾ ਚਿਰ ਭਾਈ ਮਰਦਾਨੇ ਦਾ ਨਾਂ ਨਾ ਲੈ ਲਈਏ। ਸਾਨੂੰ ਕਹਿਣਾ ਪਏਗਾ ਭਾਈ ਮਰਦਾਨਾ। ਇਸ ਕਰਕੇ ਇਹ ਵਡਿਆਈਆਂ ਜਿਹੜੀਆਂ ਨੇ ਨਾ, ਇਹ ਗੁਰੂ ਦੇ ਕੋਲ ਨੇ। ਗੁਰਮੁਖਾ ਗੁਰੂ ਦਾ ਹੋ ਜਾ, ਜਿਹੜੇ ਗੁਰੂ ਦੇ ਹੋ ਗਏ ਨਾ ਉਨ੍ਹਾਂ ਦੀ ਉਹਨੇ ਪ੍ਰਤਪਾਲਨਾ ਕੀਤੀ। ਹੁਣ ਜਿਹੜਾ ਅੱਜ ਦਾ ਵਿਸ਼ੇਸ਼ ਪਰਬ ਆਪਾਂ ਉਹਦੇ ਬਾਰੇ ਵਿਚਾਰ ਕਰੀਏ। ਅੱਜ ਦੇ ਦਿਨ ਕਲਗੀਧਰ ਬਾਪੂ ਨੇ ਹਜ਼ੂਰ ਸਾਹਿਬ ਵਾਲੀ ਥਾਂ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਪ੍ਰਦਾਨ ਕੀਤੀ। ਗੁਰਮੁਖੋ, ਆਪਾਂ ਕੇਵਲ ਤੇ ਕੇਵਲ ਇਥੋਂ ਤੱਕ ਸੀਮਤ ਹਾਂ ਭਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੱਦੀ ਦਿੱਤੀ, ਬਾਕੀ ਆਪਾਂ ਵਿਚਾਰ ਹੀ ਨਹੀਂ ਕਰਦੇ। ਦਸ ਗੁਰੂ ਸਾਹਿਬਾਨਾਂ ਨੇ ਸ਼ਬਦ ਨੂੰ ਗੁਰੂ ਮੰਨਿਆ, ਦੇਹ ਨੂੰ ਨਹੀਂ। ਸਾਡੇ ਹਿੰਦੁਸਤਾਨ ਦੇ ਵਿਚ ਇਕ ਬੜੀ ਚੰਗੀ ਪਰੰਪਰਾ ਸੀ, ਰਿਵਾਜ ਸੀ, ਉਹ ਅੱਜ ਨਹੀਂ। ਕੋਈ ਵੀ ਕਿਸੇ ਨੂੰ ਮਿਲਦਾ, ਭੈਣ ਨੂੰ, ਵੀਰ ਨੂੰ, ਭਰਾ ਨੂੰ, ਉਹਦਾ ਪਹਿਲਾ ਸਵਾਲ ਹੁੰਦਾ ਸੀ ਕਿ ਤੁਹਾਡਾ ਗੁਰੂ ਕੌਣ ਹੈ। ਜਦੋਂ ਕੋਈ ਮੁਲਾਕਾਤ ਕਰਦਾ ਨਾ, ਉਹਨੂੰ ਪੁੱਛਦਾ ਵੀ ਤੁਹਾਡਾ ਗੁਰੂ ਕੌਣ ਹੈ। ਉਹਦਾ ਕਾਰਨ ਹੁੰਦਾ ਸੀ ਵੀ ਕਿਤੇ ਨਗੁਰਾ ਨਾ ਹੋਵੇ ਤੇ ਮੈਂ ਇਹਦੇ ਹੱਥੋਂ ਪਾਣੀ ਪੀ ਕੇ ਆਪਣਾ ਧਰਮ ਭ੍ਰਿਸ਼ਟ ਨਾ ਕਰ ਲਵਾਂ। ਨਗੋਰੇ ਕਾ ਹੈ ਨਾ ਬੁਰਾ। ਨਗੋਰਾ ਹੋਣਾ ਤਾਂ ਇਕ ਪਾਸੇ, ਨਗੋਰੇ ਦਾ ਨਾਂ ਲੈਣਾ ਵੀ ਗੁਨਾਹ। ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਆ ਨਾ ਕਿ ਜਦੋਂ ਉਹ ਬ੍ਰਹਮਚਾਰੀ ਨੂੰ ਲੈ ਕੇ ਆਏ ਇਹ ਗੁਰੂ ਅੰਗਦ ਸਾਹਿਬ ਦੇ ਕੋਲ ਜਾਣ ਤੋਂ ਪਹਿਲਾਂ ਤੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ। ਉਦੋਂ ਅਜੇ ਗੁਰੂ ਪਦਵੀ ਨਹੀਂ ਸੀ ਮਿਲੀ। ਕਹਿਣ ਲੱਗੇ ਮੈਂ ਤਾਂ ਗੁਰੂ ਧਾਰਨ ਕੀਤਾ ਤੇ ਕਹਿਣ ਲੱਗਾ ਭਲਿਆ ਤੂੰ ਤਾਂ ਕੰਮ ਖਰਾਬ ਕਰ ਦਿੱਤਾ। ਮੈਂ ਤੇਰੇ ਕੋਲ ਰੋਟੀ ਖਾਧੀ, ਮੈਂ ਤਾਂ ਰੋਟੀ ਨਹੀਂ ਸੀ ਖਾਣੀ। ਸਿੱਧ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ, ਉਨ੍ਹਾਂ ਦਾ ਉਸ ਮੌਕੇ ਹਿੰਦੁਸਤਾਨ ਤੇ ਬੜਾ ਪ੍ਰਭਾਵ ਸੀ। ਕਰਾਮਾਤਾਂ ਸ਼ਕਤੀਆਂ ਵਿਖਾ ਕੇ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਂਦੇ ਸਨ। ਸਵਾਲ ਕੀਤਾ ਤੁਹਾਡਾ ਗੁਰੂ ਕੌਣ ਹੈ। ਸਿੱਧ ਗੋਸ਼ਟ ਬਾਣੀ ਚ ਆਪਾਂ ਪੜ੍ਹਦੇ ਹਾਂ, ਕਮਲ ਗੁਰੂ ਕਿਸਕਾ ਤੂੰ ਚੇਲਾ, ਪਮ ਆਰੰਭ ਸਤਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਅਸੀਂ ਸ਼ਬਦ ਨੂੰ ਗੁਰੂ ਮੰਨਣਾ ਕੀਤਾ ਤੇ ਇਹ ਆਪਣੇ ਸ਼ਬਦ ਦੀ ਧੁਨੀ ਨੂੰ ਆਪਣੇ ਮਨ ਵਿਚ ਲਾਉਣਾ, ਇਹ ਅਸੀਂ ਚੇਲਾ ਬਣਾਉਣਾ ਕੀਤਾ। ਜਦੋਂ ਸ਼ਬਦ ਦੀ ਗੱਲ ਕਰੀ ਦੀ ਹੈ ਨਾ, ਤੇ ਜਿਹੜੇ ਦੇਹਧਾਰੀ ਪਖੰਡੀ ਲੋਕ ਨੇ ਉਨ੍ਹਾਂ ਦੇ ਚੇਲੇ ਚਾਟੜੇ ਕਹਿੰਦੇ ਭਾਈ ਸਾਹਿਬ ਤੁਸੀਂ ਇਹਨੇ ਉੱਚੀ ਉੱਚੀ ਬੋਲੀ ਜਾਂਦੇ, ਸਾਡਾ ਗੁਰੂ ਵੀ ਸ਼ਬਦ ਹੀ ਦਿੰਦਾ ਨਾ। ਸ਼ਬਦ ਸ਼ਬਦ ਦਾ ਫਰਕ ਹੈ। ਇਹਦੇ ਵਾਸਤੇ ਮੈਨੂੰ ਇਕ ਅੰਗਰੇਜ਼ ਵਿਦਵਾਨ ਦੀ ਬੜੀ ਸੁੰਦਰ ਰਾਏ ਮਿਲੀ, ਬੜੀ ਭਾਵਪੂਰਤ ਹੈ, ਉਹਦਾ ਪ੍ਰਮਾਤਮਾ ਭਲਾ ਕਰੇ। ਉਸ ਪਰਮੇਸ਼ਰ ਦੇ ਪਿਆਰੇ ਦਾ ਨਾਮ ਆਈਜ਼ਨਸਟਾਈਨ ਵੀ ਹੈ ਔਰ ਉਹਨੂੰ ਨੋਬਲ ਪ੍ਰਾਈਜ਼ ਮਿਲਿਆ। ਇਹ ਨਹੀਂ ਵੀ ਆਮ ਬੰਦਾ, ਉਹਨੂੰ ਨੋਬਲ ਪ੍ਰਾਈਜ਼ ਮਿਲਿਆ, ਆਈਜ਼ਨਸਟਾਈਨ ਵੀ ਉਹਦਾ ਨਾਂ ਹੈ। ਤੇ ਮੈਂ ਉਸ ਵੀਰ ਦਾ ਧੰਨਵਾਦ ਕਰਦਾ, ਅਰਦਾਸ ਕਰਦਾ ਪ੍ਰਮਾਤਮਾ ਉਹਦਾ ਭਲਾ ਕਰੇ। ਕਹਿੰਦਾ ਦੁਨੀਆਂ ਦੇ ਲੋਕੋ, ਜਦੋਂ ਸੰਸਾਰ ਵਿਚ ਕੁਝ ਨਾ ਰਿਹਾ ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਈਸਾਈ ਭਰਾ ਦੇ ਕ੍ਰਿਸਚਨ ਦੇ ਕ੍ਰਿਸਚਨ ਕਿਉਂ? ਉਹਨੂੰ ਪੁੱਛਿਆ ਗਿਆ ਵੀ ਤੇਰੇ ਕੋਲ ਬੇਸ ਕੀ ਹੈ। ਨਾਲੇ ਤੂੰ ਕਹਿੰਦਾ ਸੰਸਾਰ ਵਿਚ ਰਿਹਾ ਕੁਝ ਨਾ, ਤੇ ਨਾਲੇ ਤੂੰ ਕਹਿੰਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ, ਇਹ ਤੇਰੀ ਗੱਲ ਮਿਲਦੀ ਨਹੀਂ। ਹੈਰਾਨ ਹੁੰਦਾ ਮਨ ਵਿਚਾਰ ਕਰਕੇ ਵੀ ਉਹਦੀ ਬੁੱਧੀ ਕਿੱਡੀ ਤੀਖਣ ਹੈ। ਕਹਿਣ ਲੱਗਾ ਗੁਰਮੁਖੋ, ਮੈਂ ਕਾਗਜ਼ ਨੂੰ ਗੁਰੂ ਨਹੀਂ ਕਹਿ ਰਿਹਾ। ਜਿਹੜਾ ਕਾਗਜ਼ ਦੇ ਉੱਪਰ ਸ਼ਬਦ ਲਿਖਿਆ ਨਾ, ਮੈਂ ਉਹ ਸ਼ਬਦ ਦੀ ਗੱਲ ਕਰ ਰਿਹਾ। ਤੇ ਸਵਾਲ ਕਰਨ ਵਾਲੇ ਆਖਿਆ ਵੀ ਭਰਾਵਾ ਸਾਰੇ ਸ਼ਬਦ ਹੀ ਜਿਹੜੇ ਆਪਾਂ ਬੋਲਦੇ ਚੱਲਦੇ ਹਾਂ। ਕਹਿੰਦਾ ਨਹੀਂ ਨਹੀਂ, ਉਹ ਕਹਿੰਦਾ ਦੁਨੀਆਂ ਦੇ ਤਮਾਮ ਦਾਨੇ, ਪੰਜਾਬੀ ਦੀ ਕਹਾਵਤ ਹੈ ਸੌ ਸਿਆਣੇ ਇੱਕੋ ਮੱਤ, ਮੂਰਖ ਆਪੂ ਆਪਣੀ। ਮੂਰਖਾਂ ਦੀ ਰਾਏ ਵੀ ਮਿਲਦੀ, ਸਿਆਣਿਆਂ ਦੀ ਇੱਕ ਰਹਿ ਹੁੰਦੀ ਹੈ। ਉਹ ਕਹਿੰਦਾ ਦੁਨੀਆਂ ਦੇ ਤਮਾਮ ਲੋਕ ਇੱਕੇ ਗੱਲ ਤੇ ਸਹਿਮਤ ਨੇ, ਟਰੁੱਥ ਇਜ ਯੂਨੀਵਰਸਲ, ਟਰੁੱਥ ਇਜ ਯੂਨੀਵਰਸਲ, ਸਚਾਈ ਸਦੀਵੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੀ ਸੱਚ ਦੀ ਵਿਆਖਿਆ ਕਰਦਾ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਸੀ ਪੀ ਸੱਚ, ਸੱਚ ਸੀ, ਸੱਚ ਹੈ, ਸੱਚ ਹੋਵੇਗਾ। ਆਪਾਂ ਜਿੰਨੇ ਬੈਠੇ ਆਪਾਂ ਝੂਠ ਆ ਪਿਆਰ, ਬੁਰਾ ਨਾ ਮੰਨਣਾ, ਆਪਾਂ ਝੂਠ ਜੇ ਸਮਾਂ ਆਵੇਗਾ ਨਾ ਕਥਾ ਕਰਨ ਵਾਲੇ ਰਹਿਣਾ ਨਾ ਕਥਾ ਸੁਣਨ ਵਾਲਿਆਂ ਰਹਿਣਾ। ਬਾਬੇ ਫਰੀਦ ਦੀ ਬਾਣੀ ਫਰੀਦਾ ਸ਼ੇਖ ਯਾਤੀ ਜੱਗ ਨਾ ਕੋਈ ਸਰ ਰਿਹਾ, ਜਿਸ ਆਸਣ ਹਮ ਬੈਠੇ ਤੇ ਬਹਿਸ ਪਿਆ, ਸਾਡੇ ਤੋਂ ਪਹਿਲਾਂ ਕਈ ਬਹਿ ਗਏ, ਸਾਡੇ ਤੋਂ ਬਾਅਦ ਕਈਆਂ ਨੇ ਬਹਿਣਾ, ਪਰ ਇਹ ਬਾਪੂ ਉਦੋਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿਚ ਵੀ ਹੋਵੇਗਾ, ਕਿਉਂਕਿ ਆਪਾਂ ਮਰ ਜਾਣਾ ਨਾ। ਪਰ ਇਹ ਬਾਪੂ ਨਾ ਇਹ ਮਰੇ ਨਾ ਹੋਵੇ ਸੋਗ, ਦਿਨ ਦਾ ਰਹਿ ਨਾ ਚੁੱਕੇ ਭੋਗ, ਗੁਣ ਇਹ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ। ਗੁਰੂ ਨਾਨਕ ਪਾਤਸ਼ਾਹ ਨੇ ਦੂਜਾ ਜਾਮਾ ਬਦਲਿਆ, ਗੁਰੂ ਅੰਗਦ ਰੂਪ ਹੋਏ। ਉਨ੍ਹਾਂ ਨੇ ਇਕ ਬਹੁਤ ਕੀਮਤੀ ਗੱਲ ਕਹੀ, ਬੜਾ ਕੰਪਲੀਕੇਟਡ ਮਸਲਾ ਜਿਹਨੂੰ ਉਨ੍ਹਾਂ ਨੇ ਹੱਲ ਕੀਤਾ, ਉਹ ਇਹ ਹੈ, ਆਮ ਕਰਕੇ ਜਿੱਥੇ ਵੀ ਜਾਈਦਾ ਨਾ, ਭੈਣਾਂ ਵੀਰ ਆਮ ਸਵਾਲ ਕਰਦੇ ਨੇ, ਗਿਆਨੀ ਜੀ ਬਾਣੀ ਪੜ੍ਹੀ ਦੀ ਪਰ ਮਨ ਜਿਹਾ ਨਹੀਂ ਲੱਗਦਾ, ਇਹ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਜੇ। ਗਿਆਨੀ ਜੀ ਬਾਣੀ ਬੜੀ ਪੜ੍ਹੀ ਦੀ ਪਰ ਮਨ ਨਹੀਂ ਲੱਗਦਾ, ਮਨ ਨੂੰ ਟਿਕਾਉਣ ਦਾ ਤਰੀਕਾ ਸਾਨੂੰ ਗੁਰੂ ਅੰਗਦ ਸਾਹਿਬ ਨੇ ਦਿੱਤਾ ਜੇ, ਮਨ ਨੂੰ ਟਿਕਾਉਣ ਦਾ। ਨਾਨਕ ਨਾਮ ਨਿਰੰਜਨ ਜਾਣੂ, ਕਿੰਨੇ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸੈਰ, ਤਿੰਨ ਸ਼ਬਦ ਸੁਰਤ ਕੀ ਨੀਂਹ ਵਿਖਾਈ। ਕਹਿੰਦੇ ਨੇ ਅਵਿਦਿਆ ਕਾਲਕ ਤੋਂ ਰਹਿਤ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਸਮਝਿਆ ਤੇ ਉਨ੍ਹਾਂ ਸਾਨੂੰ ਸ਼ਬਦ ਨਾਲ ਸੁਰਤੀ ਨੂੰ ਜੋੜਨ ਦਾ ਢੰਗ ਦਸਿਆ, ਮਨ ਨੂੰ ਟਿਕਾਉਣ ਦਾ ਗੁਰਮੁਖੋ ਜੋ ਗੁਰੂ ਅੰਗਦ ਸਾਹਿਬ ਨੇ ਸਾਨੂੰ ਤਰੀਕਾ ਦਸਿਆ ਨਾ, ਬੜਾ ਸੌਖਾ ਜੇ। ਆਪਾਂ ਆਮ ਕਰਕੇ ਬਾਣੀ ਪੜ੍ਹਦੇ, ਦੂਜਿਆਂ ਨੂੰ ਸੁਣਾਉਣੇ, ਜ਼ੋਰ ਲਾ ਲਾ ਕੇ ਪਤਾ ਲੱਗੇ ਵੀ ਫਲਾਨਾ ਸੋ ਬਾਣੀ ਪੜ੍ਹਦਾ, ਇਹਦਾ ਮਤਲਬ ਪਾਪ ਨਹੀਂ, ਭੀ ਜੇ ਆਪਾਂ ਦੂਜਿਆਂ ਨੂੰ ਬਾਣੀ ਸੁਣਾਉਣੇ ਤਾਂ ਕੋਈ ਪਾਪ ਨਹੀਂ, ਚੰਗੀ ਗੱਲ ਹੈ। ਲੇਕਿਨ ਇਹਦੇ ਨਾਲ ਅਸੀਂ ਦੂਜਿਆਂ ਨੂੰ ਸੁਣਾਉਣ ਦੀ ਬਜਾਏ ਆਪ ਸੁਣਿਆ ਕਰੀਏ, ਆਪਾਂ ਆਪ ਨਹੀਂ ਸੁਣਦੇ। ਕਈ ਵਾਰ ਤੁਸੀਂ ਪਾਠ ਕਰ ਦੇਣ ਤੇ ਆਪਾਂ ਕਹਿੰਦੇ ਭਾਈ ਸਾਹਿਬ ਭਲਾ ਮੈਂ ਕਿੱਥੇ ਕਿਸਾਂ, ਬਾਣੀ ਤੂੰ ਪੜ੍ਹ, ਦੂਜਾ ਤੈਨੂੰ ਦੱਸੇ। ਇਹ ਤਰੀਕਾ ਗੁਰੂ ਅੰਗਦ ਸਾਹਿਬ ਨੇ ਸਾਨੂੰ ਦਿੱਤਾ। ਤੀਸਰੇ ਪਾਤਸ਼ਾਹ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਪਰ ਇਸ ਬਾਣੀ ਨਾਲ ਜੁੜੇਗਾ ਕੌਣ, ਜਿਨ ਕੋ ਨਜ਼ਰ ਕਰਮ ਹੋਵੇ। ਇੱਥੇ ਅਰਥ ਕਰਨਾ ਫਾਰਸੀ ਮੁਤਾਬਕ, ਕਰਮ ਫਾਰਸੀ ਵਿਚ ਕਹਿੰਦੇ ਨੇ ਬਖਸ਼ਿਸ਼ ਨੂੰ, ਜਿਹਦੇ ਤੇ ਪ੍ਰਮਾਤਮਾ ਦੀ ਨਿਗਾਹ ਹੋਵੇ, ਜਿਹਦੇ ਤੇ ਵਹਿਗੁਰੂ ਦੀ ਬਖਸ਼ਿਸ਼ ਹੋਵੇ ਨਾ, ਇਹ ਬਾਣੀ ਉਹਦੇ ਹਿਰਦੇ ਵੀ ਟਿਕਦੀ ਹੈ। ਜਿਨ ਕੋ ਨਜ਼ਰ ਕਰਮ ਹੋਵੇ, ਹਿਰਦੇ ਤਰ੍ਹਾਂ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜੇ ਪਿਓ ਸਾਰਗ ਪਾਣੀ, ਤੇ ਨਾਲ ਹੋਰ ਬਹੁਤ ਤਿੱਖੀ ਗੱਲ ਕਹੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹਨੇ ਵੀ ਮਾੜਾ ਮੋਟਾ ਕੰਮ ਪਿਆ ਤੇ 40 ਸੁਖਮਨੀ ਸਾਹਿਬ ਦੀ ਪਾਠ ਕਰ ਲੈ, ਜੇ ਕੰਮ ਹੋ ਗਿਆ ਤੇ ਮੁੜ ਕੇ ਕਹਿਣਾ ਵੀ ਗੁਰੂ ਪਾਤਸ਼ਾਹ ਤੂੰ ਆਪਣੇ ਕਰਤੇ ਸੀ, ਆਪਣੇ ਕਰੇ, ਤਰੀਕਾ ਨਹੀਂ ਜੇ। ਗੁਰਮੁਖੋ ਅੰਤਿਮ ਸਵਾਸਾਂ ਤੱਕ ਬਾਣੀ ਪੜੋ, ਇਹ ਮੈਂ ਅੱਗੇ ਵੀ ਕਈ ਵਾਰ ਤੁਹਾਨੂੰ ਬੇਨਤੀ ਕੀਤੀ, ਹੋ ਸਕਦਾ ਮੈਂ ਗਲਤ ਹੋਵਾਂ, ਤੇ ਜੇ ਮੈਂ ਗਲਤ ਹੋਵਾਂ ਤੇ ਮੈਨੂੰ ਮਾਫ਼ੀ ਦਿਆ ਜੀ, ਮੁੜ ਕੇ ਇਹ ਨਾ ਵੀ ਮੇਰੇ ਤੇ ਤੁਸੀਂ 295 ਲਵਾ ਦਿਓ, ਜੇ ਮੈਂ ਗਲਤ ਹੋਵਾਂਗਾ ਨਾ ਤੇ ਮਾਫ਼ੀ ਦੇ ਦਿਆ ਜੀ। ਮੇਰੀ ਜਾਤੀ ਰਹਿ, ਅਸੀਂ ਕੋਈ ਸਰੀਰ ਦੀ ਕਿਰਿਆ ਕਰਨ ਵੀ ਜਾਂਦੇ ਹਾਂ ਨਾ, ਉਦੋਂ ਵੀ ਵਹਿਗੁਰੂ ਦਾ ਨਾਂ ਲਓ, ਕੀ ਪਤਾ ਸਾਡੀ ਜਾਨ ਉਦੋਂ ਨਿਕਲ ਜਾਏ, ਸਾਡੇ ਪ੍ਰਾਣ ਅਖੀਲਾ ਪ੍ਰਾਣ ਕਿਹੜਾ ਸਾਨੂੰ ਪਤਾ ਨਹੀਂ, ਤੇ ਕਿਹੜੇ ਮੌਕੇ ਸਾਡਾ ਪ੍ਰਾਣ ਨਿਕਲ ਜਾਏ, ਕਾਗਜ਼ ਤੇ ਮੋਹਰ ਲੱਗ ਜਾਏ, ਉਹ ਲੋੜ ਭਾਵੇਂ ਗਲਿਆ ਵੀ ਹੋਵੇ, ਜੇ ਮੋਹਰ ਨਹੀਂ ਲੱਗੀ ਤੇ ਭਾਵੇਂ ਉਹਨੂੰ ਡਾਲਰ ਕਹਿ ਲੋ ਯੂਰੋ ਕਹਿ ਲੋ ਕੋਈ ਚੱਲੇਗਾ ਨਹੀਂ। ਸਾਡੇ ਸਵਾਸ ਕਾਗਜ਼ ਵਰਗੇ ਨੇ, ਕਾਗਜ਼ ਵਰਗੇ। ਜੇ ਵਹਿਗੁਰੂ ਦੀ ਮੋਹਰ ਲੱਗੀ ਕੀਮਤੀ ਹੋ ਗਿਆ, ਜੇ ਮੋਹਰ ਨਾਲ ਲੱਗੀ ਤੇ ਸਵਾਸ ਦੀ ਕੋਈ ਕੀਮਤ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਦਰ ਤੇ ਆਪ ਅੱਜ ਨਤਮਸਤਕ ਹੋਏ ਆ। ਸਿੱਖ ਅਮਰੀਕਾ ਚ ਬੈਠਾ, ਕਨੇਡਾ ਚ ਬੈਠਾ, ਆਸਟ੍ਰੇਲੀਆ ਚ ਬੈਠਾ, ਨਿਊਜ਼ੀਲੈਂਡ ਚ ਬੈਠਾ ਹੈ, ਉਹ ਅਰਦਾਸ ਕਰਦਾ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਇਸ ਕਰਕੇ ਨਹੀਂ ਕਿ ਇਹਨੂੰ ਆਪਾਂ ਗੋਲਡਨ ਟੈਂਪਲ ਕਹਿਣ ਲੱਗ ਪਏ, ਇਹਨੂੰ ਗੋਲਡਨ ਟੈਂਪਲ ਮਾਨ ਨਹੀਂ ਜੇ। ਗੋਲਡਨ ਤਾਂ ਕੱਲ ਮੋਦੀ ਸਾਹਿਬ ਦਾ ਯਾਰ ਅਡਾਨੀ ਤੇ ਬਾਨੀ ਵੀ ਲਾ ਲਿਆ ਕਿਸੇ ਥਾਂ ਤੇ, ਅਸੀਂ ਉਹਨੂੰ ਮੰਨਾਂਗੇ? ਬਿਲਕੁਲ ਨਹੀਂ। ਅਸੀਂ ਮੰਨਦੇ ਹਰਿਮੰਦਰ ਨੂੰ, ਰੱਬ ਦੇ ਘਰ ਨੂੰ। ਇਹਨੂੰ ਰੱਬ ਦਾ ਘਰ ਕਿਉਂ ਕਿਹਾ ਗਿਆ? ਇਥੋਂ ਸਾਨੂੰ ਵਿਸ਼ੇਸ਼ ਹੁਕਮਨਾਮਾ ਗਿਆ ਗੁਰੂ ਰਾਮਦਾਸ ਪਾਤਸ਼ਾਹ ਦਾ, ਨਾਟ ਨਰਾਇਣ ਮਹੱਲਾ ਚੌਥਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਵਿਸਤਾਰੇ। ਇਹ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸਿੱਖੋ ਬਾਣੀ ਗੁਰੂ ਹੈ, ਅੰਮ੍ਰਿਤ ਰੂਪ ਹੈ। ਜਿਹੜਾ ਗੁਰਬਾਣੀ ਨੂੰ ਮੰਨੇਗਾ ਉਹਨੂੰ ਸੰਸਾਰ ਪ੍ਰਪੰਚ ਤੋਂ ਬੰਨੇ ਕਰ ਦੇਗੀ। ਅਗਲਾ ਜਾਮਾ ਬਦਲਿਆ, ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ। ਇਹ ਗੁਰੂ ਅਰਜਨ ਦੇਵ ਉਹ ਮਹਾਨ ਹਸਤੀ ਹੈ ਜਿਨ੍ਹਾਂ ਨੂੰ ਰੱਬ ਕਿਹਾ ਗਿਆ। ਵਿਸ਼ਨੂੰ ਮਹਾਰਾਜ ਦੇ ਅਵਤਾਰ, ਬ੍ਰਹਮਾ ਦੇ ਅਵਤਾਰ, ਇਹ ਗੁਰੂ ਅਰਜਨ ਦੇਵ ਜਿਨ੍ਹਾਂ ਬਾਰੇ ਪੜ੍ਹਦੇ ਹੋ, ਗੁਰੂ ਅਰਜਨ ਪ੍ਰਤੱਖ ਹਰ ਜਪਿਓ ਜੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਉਨ੍ਹਾਂ ਨੂੰ ਕਿਸੇ ਪ੍ਰੇਮੀ ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਰੱਬ ਵੇਖਿਆ ਜੇ, ਸਾਨੂੰ ਰੱਬ ਵਿਖਾ ਦਿਓਗੇ? ਤੇ ਗੁਰੂ ਪੰਜਵੇਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਗੁਰਮੁਖਾ ਰੱਬ ਤਾਂ ਤੇਰੇ ਸਾਹਮਣੇ ਬੈਠਾ ਤੇ ਭਰਿਆ, ਤੂੰ ਅੱਖਾਂ ਮਿੱਟੀ ਰੱਖੇ ਤੇ ਗੱਲ ਕਿਵੇਂ ਬਣੇਗੀ? 1226 ਅੰਗ ਖੱਬੇ ਪਾਸੇ ਤੋਂ ਪੜ੍ਹ ਕੇ ਵੇਖਣਾ, ਸਾਰੰਗ ਮਹੱਲਾ ਪੰਜਵਾਂ, ਪੋਥੀ ਪਰਮੇਸ਼ਰ ਕਾ ਥਾਨ। ਕਹਿੰਦੇ ਜਿਹੜੀ ਪੋਥੀ ਹੈ ਨਾ, ਇਹ ਰੱਬ ਦੀ ਜਗ੍ਹਾ ਹੈ। ਜਿਹੜਾ ਗ੍ਰੰਥ ਸ਼ਬਦ ਇਹ ਦਸਮ ਪਾਤਸ਼ਾਹ ਨੇ ਵਰਤਿਆ, ਕਹਿ ਦੇਣਾ ਸੌਖਾ, ਪਰ ਪ੍ਰੈਕਟੀਕਲ ਤੌਰ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਦਸਿਆ, ਭਾਦੋ ਸੁਦੀ ਏਕ ਮਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਲੈ ਕੇ ਆ ਰਾਮਸਰ ਸਾਹਿਬ ਤੋਂ। ਪੰਚਮ ਪਾਤਸ਼ਾਹ ਚੌਰ ਕਰਦੇ ਤੇ ਬਾਬੇ ਬੁੱਢੇ ਦੇ ਸੀਸ ਤੇ ਗੁਰੂ ਪਾਤਸ਼ਾਹ ਦਾ ਸਰੂਪ ਸਬਾਇਮਾਨ ਹੈ। ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ, ਰੋਜ਼ਾਨਾ ਤਕਰੀਬਨ ਥਾਂ ਥਾਂ ਤੇ ਲੜੀਦਾ ਹੈ, ਕੁਰਸੀਆਂ ਡਾਉਣ ਲੱਗ ਪਏ ਨੇ ਲੋਕੀ, ਬੈਂਚ ਲਾਉਣ ਲੱਗ ਪਏ ਨੇ ਲੋਕੀ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਤੋਂ ਸਿੱਖਿਆ ਲਓ ਪਿਆਰਿਓ। ਪੰਜਵੇਂ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਨੇ, ਇੱਕ ਬਾਬਾ ਬੁੱਢਾ ਜੀ ਨੂੰ ਸਾਹਿਬ ਕਰਕੇ ਲਿਖਿਆ ਇਤਿਹਾਸ ਵਿਚ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਵੋ ਆਵਾਜ਼ ਸੁਣੇ ਸਭ ਪੰਥ, ਲੇ ਆਵਾਜ਼ ਬੁੱਢਾ ਤਾਂ ਬੋਲਾ, ਅਦਰ ਸਾਥ ਗ੍ਰੰਥ ਕੋ ਖੋਲਾ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਕਰੋ। ਬਾਬਾ ਬੁੱਢਾ ਸਾਹਿਬ ਨੇ ਅਦਬ ਦੇ ਨਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ। ਔਰ ਉਸ ਦਿਨ ਹੁਕਮਨਾਮਾ ਆਇਆ ਸੀ, ਸੂਹੀ ਮਹੱਲਾ ਪੰਜਵਾਂ, ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਭਾਵੀ ਤਾਲ ਸੁਭਾਵਾ, ਵਿਚ ਅੰਮ੍ਰਿਤ ਜਲ ਛਾਇਆ ਰਾਮ। ਕਈ ਇਤਿਹਾਸਕਾਰਾਂ ਨੇ ਆਪਣੀ ਤੁਸ਼ ਬੁੱਧੀ ਦੇ ਮੁਤਾਬਕ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਬਾਰੇ ਗਲਤ ਟਿੱਪਣੀਆਂ ਕੀਤੀਆਂ ਨੇ। ਮੈਂ ਕਾਲਜ ਪੜ੍ਹਿਆ ਸਰ ਜਾਦੂ ਨਾਲ ਸਰਕਾਰ ਨੂੰ, ਉਹਨੇ ਛੇਵੇਂ ਪਾਤਸ਼ਾਹ ਦੇ ਬਾਰੇ ਬਹੁਤ ਗਲਤ ਅਲਫਾਜ਼ ਕਹੇ ਨੇ। ਕਹਿੰਦਾ ਰੋਹਾਨੂਏ ਦੀ ਗੰਗਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਚੱਲੀ ਸੀ, ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਸਮੇਂ ਜੰਗਾਂ ਤੇ ਯੁੱਧਾਂ ਦਾ ਅਖਾੜਾ ਬਣ ਗਈ। ਉਹਨੂੰ ਭੋਲੇ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇੱਥੇ ਹਰਗੋਬਿੰਦਪੁਰ ਸਾਹਿਬ ਜਾਂਦਾ ਭਾਈ ਸੁਭਾਗੇ ਨੇ ਘੋੜੇ ਭੇਟ ਕੀਤੇ ਤੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਕਹਿਣ ਲੱਗੇ, ਪਿਆਰਿਆ ਇਸ ਪਾਠ ਦੀ ਕੋਈ ਕੀਮਤ ਹੀ ਨਹੀਂ, ਇੰਨਾ ਅਦਬ ਕੀਤਾ ਜੇ ਛੇਵੇਂ ਪਾਤਸ਼ਾਹ ਨੇ ਬਾਣੀ ਦਾ। ਸੱਤਵੇਂ ਪਾਤਸ਼ਾਹ ਮਾਜ ਕੀਰਤਪੁਰ ਸਾਹਿਬ ਬਰਾਜੇ ਹੋਏ ਨੇ, ਗਰਮੀ ਦਾ ਮੌਸਮ ਹੈ, ਸੰਗਤਾਂ ਕੀਰਤਨ ਕਰਦੀਆਂ ਕਰਦੀਆਂ ਹੋਈਆਂ ਹਜ਼ੂਰ ਦੇ ਕੰਨਾਂ ਚ ਆਵਾਜ਼ ਪਈ, ਇਕਦਮ ਮੰਜੇ ਤੋਂ ਉੱਠੇ, ਗੋਡੇ ਤੇ ਚੋਟ ਲੱਗੀ ਜਿਹਨੂੰ ਆਪਾਂ ਸੱਟ ਕਹਿ ਦਿੰਦੇ ਹਾਂ। ਸਿੱਖਾਂ ਨੇ ਆਖਿਆ ਪਾਤਸ਼ਾਹ ਤੁਸੀਂ ਗੁਰਤਾ ਗੱਦੀ ਦੇ ਮਾਲਕ ਤੇ ਨਹੀਂ ਕਾਹਲੀ ਕਿਉਂ? ਸਤਵੇਂ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨਾ ਆਪਾਂ ਨੂੰ ਪੱਲੇ ਪੱਲੇ ਚਾਹੀਦੇ ਨੇ। ਕਹਿੰਦੇ ਗੁਰਬਾਣੀ ਅਦਬਲਾ ਧਾਰਾ ਜਾਣੋ ਸੋਨਾ ਸਿੱਖ ਮਾਰਾ। ਜਿਸ ਵਿਅਕਤੀ ਦੇ ਮਨ ਚ ਗੁਰਬਾਣੀ ਦਾ ਡਰ ਤੇ ਅਦਬ ਨਹੀਂ ਉਹ ਸਿੱਖ ਹੀ ਨਹੀਂ। ਗੱਲ ਕਹਿਣੀ ਬੜੀ ਸੌਖੀ ਕਰਨੀ ਔਖੀ। ਗੁਰੂ ਹਰਿ ਸੱਚੇ ਪਾਤਸ਼ਾਹ ਨੇ ਇਹ ਗੱਲ ਕਹਿ ਕੇ ਤੇ ਪੂਰੀ ਕੀਤੀ। ਦੁਨੀਆਂ ਦਾ ਕੋਈ ਮਨੁੱਖ ਨਹੀਂ ਜੇ ਕਰ ਸਕਦਾ। ਬਾਬਾ ਰਾਮ ਰਾਏ ਦਿੱਲੀ ਗਿਆ, ਲੰਮੀ ਕਥਾ ਹੈ। ਕਹਿਣ ਲੱਗੇ ਬਾਬਾ ਜੀ ਸਾਨੂੰ ਪਤਾ ਲੱਗਾ ਕਿ ਬਾਣੀ ਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਹਾਰ। ਮਾਇਆ ਦਾ ਜਿਹੜਾ ਚਾਨਣ ਹੈ ਨਾ ਇਹ ਵੱਡਿਆਂ ਵੱਡਿਆਂ ਦੀ ਅੱਖਾਂ ਨੂੰ ਚੁੰਧਿਆ ਦਿੰਦਾ ਹੈ। ਮਾਇਆ ਬੜੀ ਚੰਦਰੀ ਹੈ। ਆੜੇ ਬੋਲੀ ਬੋਲਦੇ ਨੇ ਮੋਦੀ ਦੀ ਆਪਣੇ ਭਾਈਚਾਰੇ ਚੋਂ, ਇਹਦਾ ਕਾਰਨ ਹੈ ਕਿ ਉਨ੍ਹਾਂ ਨੂੰ ਮਾਇਆ ਨੇ ਅੱਖਾਂ ਚੰਧਿਆ ਦਿੱਤੀਆਂ ਨੇ ਤਾਂ ਬੋਲੀ ਬੋਲਦੇ ਨੇ। ਇਸ ਪਾਸੇ ਮੈਂ ਨਾ ਜਾਵਾਂ। ਕਹਿਣ ਲੱਗਾ ਨਹੀਂ ਜੀ ਇਵੇਂ ਤੁਹਾਨੂੰ ਭੁਲੇਖਾ ਪਿਆ, ਉਥੇ ਲਿਖਿਆ ਮਿੱਟੀ ਬੇਈਮਾਨ ਦੀ ਲਿਖਿਆ ਜੀ ਮੁਸਲਮਾਨ ਦੀ ਕਹਿੰਦਾ ਜੀ ਮਿੱਟੀ ਬੇਈਮਾਨ ਦੀ। ਸਤਵੇਂ ਪਾਤਸ਼ਾਹ ਨੂੰ ਪਤਾ ਲੱਗਾ, ਕਹਿੰਦੇ ਸਾਡੇ ਮੱਥੇ ਨਾ ਲੱਗੇ ਉਹ ਤਾਂਦਰਾਂ ਹੁੰਦੀਆਂ ਨੇ, ਜ਼ਿੰਦਗੀ ਪ੍ਰਯੰਤ ਉਹਨੂੰ ਮੱਥੇ ਨਹੀਂ ਲਾਇਆ ਤੇ ਨਾਲ ਦਸਮ ਪਾਤਸ਼ਾਹ ਮਾਰੇ ਹੁਕਮ ਕੀਤਾ ਰਾਮ ਰਾਈਆਂ ਨਾਲ ਨਹੀਂ ਜੇ ਵਰਤਣਾ। ਉਹਨਾਂ ਬਾਣੀ ਤੇ ਕਿੰਤੂ ਕੀਤਾ ਨਾਲ ਪਲੱਸ, ਅਗਰ ਕੋ ਰਾਮ ਰਾਈਆ ਆਪਣੀ ਸੋਚ ਨੂੰ ਛੱਡ ਕੇ ਗੁਰੂ ਕਾ ਅੰਮ੍ਰਿਤ ਛਕ ਲੈਂਦਾ ਤੇ ਉਹਨੂੰ ਮੁਆਫ ਕਰ ਦੇਣਾ। ਰਾਮ ਰਾਈਏ ਧੀਰ ਮੱਲੀਏ ਨਕਲੀ ਨਿਰੰਕਾਰੀਆਂ ਨਾਲ ਨਹੀਂ ਵਰਤਣਾ, ਸਾਨੂੰ ਹਦਾਇਤ ਕੀਤੀ ਜਾਂਦੀ। ਅੱਠਵੇਂ ਪਾਤਸ਼ਾਹ ਦਾ ਸਮਾਂ ਆਇਆ। ਔਰੰਗਜ਼ੇਬ ਨੇ ਸੁਨੇਹਾ ਭੇਜਿਆ ਮਾਲਕਾ ਤੁਸੀਂ ਮੌਜ ਦੇ ਮਾਲਕ ਹੋ, ਨਹੀਂ ਮੱਥੇ ਲੱਗਣਾ ਤੇ ਨਾਂ ਲਾਓ ਪਰ ਕੁਛ ਸਿੱਖਿਆ ਦਿਓ। ਤੇ ਅੱਠਵੇਂ ਪਾਤਸ਼ਾਹ ਨੇ ਬਚਨ ਕੀਤੇ ਕਿਆ ਖਾਧੇ ਕਿਆ ਪਹਿਦੇ ਹੋਏ ਜਾਂ ਮਨ ਨਾਹੀ ਸੱਚਾ ਸੋਏ। ਕਹਿੰਦੇ ਖਾਣ ਤੇ ਪਹਿਨਣ ਨਾਲ ਕੀ ਹੋਵੇਗਾ ਜੇ ਤੇਰੇ ਮਨ ਨੇ ਸੱਚਾ ਪ੍ਰਮਾਤਮਾ ਦਾ ਨਾਮ ਨਹੀਂ। ਤਾਂ ਨਾਵੇਂ ਪਾਤਸ਼ਾਹ ਨੇ ਸਾਨੂੰ ਹਦਾਇਤ ਕੀਤੀ ਇਸ ਬਾਣੀ ਚ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇ ਪ੍ਰਮਾਤਮਾ ਦੀ ਵਡਿਆਈ ਨਹੀਂ ਕੀਤੀ ਜਨਮ ਇਵੇਂ ਚਲਾ ਗਿਆ। ਗੁਣ ਕਿਵੇਂ ਗਾ ਰਾਮ ਨਾਮ ਉਰਮੈ ਗਏ ਹੋ ਜਾ ਕੇ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਲੇ ਦਰਸ ਤੁਹਾਰੋ ਹੋਏ। ਸਮਾਂ ਆਪਣੀ ਚਾਲ ਚੱਲਿਆ। ਦੀਨ ਦੁਨੀਆਂ ਦੇ ਮਾਲ ਕਲਗੀਧਰ ਬਾਪੂ ਨਵੇੜ ਗਏ ਜਿਸ ਥਾਂ ਤੇ ਨਿਸ਼ਾਨ ਸਭ ਲੱਗਾ ਨਾ ਉਸ ਥਾਂ ਤੇ ਗੁਰਮੁਖ ਪੰਜ ਸਿੰਘਾਂ ਦੇ ਕੋਲ ਗੁਰਤਾ ਗੱਦੀ ਦੇਣ ਤੋਂ ਪਾਪਰ ਸੋ ਮੱਸਿਆ ਲੰਘੀ ਹੈ ਨਾ ਪੜ੍ਹ ਕੇ ਵੇਖਿਆ ਜੇ ਮੱਸਿਆ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਖੰਡ ਪਾਠ ਰਖਾਇਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ। ਜਿਨ੍ਹਾਂ ਮਹਾਂਪੁਰਸ਼ਾਂ ਨੇ ਪਾਠ ਕੀਤਾ ਉਨ੍ਹਾਂ ਦਾ ਜ਼ਿਕਰ ਵੀ ਆਉਂਦਾ ਜੇ ਅਕਾਲ ਤਖ਼ਤ ਦੇ ਪਿਛਲੇ ਪਾਸੇ ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਬਾਬਾ ਗੁਰਬਖਸ਼ ਸਿੰਘ ਇੱਕ ਉਹ ਬਾਬਾ ਜੀ ਪਾਠੀ ਲੱਗੇ ਬਾਬਾ ਗੁਰਬਖਸ਼ ਸਿੰਘ, ਦੂਜਾ ਬਾਬਾ ਦੀਪ ਸਿੰਘ, ਤੀਜਾ ਪੰਜਾਂ ਪਿਆਰਿਆਂ ਵਿਚੋਂ ਬਾਬਾ ਧਰਮ ਸਿੰਘ, ਚੌਥਾ ਬਾਬਾ ਸੰਤੋਖ ਸਿੰਘ ਜੇ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ, ਪੰਜਵਾਂ ਬਾਬਾ ਹਰ ਸਿੰਘ ਜਿਹੜੇ ਸਤਿਗੁਰੂ ਪਾਤਸ਼ਾਹ ਦੀ ਡਾਇਰੀ ਲਿਖਦੇ ਸਨ। ਜਦੋਂ ਇਸ਼ਨਾਨ ਦਾ ਮੌਕਾ ਆਉਂਦਾ ਨਾ ਤੇ ਕਲਗੀਧਰ ਬਾਪੂ ਸਮੇਤ ਕੱਪੜਿਆਂ ਦੇ ਇਸ਼ਨਾਨ ਕਰਕੇ ਬਸਤਰ ਬਦਲ ਲੈਂਦੇ ਨੇ ਔਰ ਹਜ਼ੂਰ ਨੇ ਜਿਨ੍ਹਾਂ ਨੇ ਆਪਣੇ ਕੰਠ ਤੋਂ ਬਾਣੀ ਉਚਾਰੀ ਗੁਰਮੁਖ ਉਨ੍ਹਾਂ ਨੇ ਲਗਾਤਾਰ ਇਸ ਬਾਣੀ ਨੂੰ ਸੁਣਿਆ। ਤੇ ਆਪਾਂ ਤਾਂ ਘਰਾਂ ਚ ਖੰਡ ਪਾਠ ਕਰਾਉਂਦੇ ਆ, ਪਾਠੀ ਸੁਣਦਾ ਤੇ ਪਾਠ ਕਰਦਾ, ਕਰਦਾ ਸੁਣਦਾ ਕੌਣ ਹੈ? ਆਪਾਂ ਭੁੱਲ ਗਏ ਆ ਸੁਣੀਏ ਸੱਤ ਸੰਤੋਖ ਗਿਆਨ। ਜੇ ਸੱਤ ਨੂੰ ਸੰਤੋਖ ਨਾਲ ਸੁਣੇ ਤੇ ਗੁਰਮੁਖਾ ਬ੍ਰਹਮ ਗਿਆਨੀ ਬਣ ਜਾਏਗਾ। ਅਸੀਂ ਤਾਂ ਸੱਤ ਸੁਣਦੇ ਨਹੀਂ। ਮੁੱਕਦੀ ਗੱਲ ਭੋਗ ਪਿਆ, ਹੁਕਮਨਾਮਾ ਆਇਆ ਜਿਦਨ ਗੱਦੀ ਮਿਲੀ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ, ਜਿਦਨ ਪ੍ਰਕਾਸ਼ ਹੋਇਆ ਉਦੋਂ ਹੁਕਮਨਾਮਾ ਆਇਆ ਸੀ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਜਿਦਨ ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ ਵਿਚ, ਜਿਦਨ ਗੁਰਤਾ ਗੱਦੀ ਮਿਲੀ ਹੈ ਨਾ ਉਦੋਂ ਹੁਕਮਨਾਮਾ ਆਇਆ ਸੀ ਖੁੱਲਿਆ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ ਠਾਕਰ। ਇਹ ਹੁਕਮਨਾਮਾ ਆਇਆ ਅੱਜ ਦੇ ਦਿਨ। ਉਹਦੇ ਤੋਂ ਬਾਅਦ ਤਿੰਨ ਪ੍ਰਕਰਮਾ ਕੀਤੀਆਂ ਕਲਗੀਧਰ ਬਾਪੂ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ। ਇਹ ਤਿੰਨਾਂ ਦਾ ਕੀ ਮਤਲਬ ਹੋਇਆ ਜੀ? ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਮੈਂ ਤੁਹਾਡਾ ਸਤਿਕਾਰ ਕਰਦਾ ਹਾਂ। ਆਪਣੇ ਤਿੰਨ ਅੰਗ ਨੇ। ਆਪਾਂ ਕਹਿੰਦੇ ਮੇਰਾ ਮਨ ਨਹੀਂ ਮੰਨਦਾ, ਆਪਾਂ ਮੂੰਹ ਕੁਝ ਹੋਰ ਬੋਲਦੇ ਨੂੰ ਕਹਿੰਦੇ ਬਾਣੀ, ਇੱਥੇ ਜਾ ਸਰੀਰ। ਤਿੰਨ ਪ੍ਰਕਰਮਾ ਕੀਤੀਆਂ, ਨਾਰੀਅਲ ਅੱਗੇ ਰੱਖਿਆ ਤੇ ਨਾਲ ਸਾਨੂੰ ਆਖਿਆ ਸਿੱਖੋ ਰੱਬ ਦਾ ਹੁਕਮ ਜੇ ਰੱਬ ਦਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹਨੂੰ ਚਿਥਿਆ ਕਰੋ। ਬੇਨਤੀ ਹਮੇਸ਼ਾ ਮਾੜੇ ਵੱਲੋਂ ਤਗੜੇ ਨੂੰ ਹੁੰਦੀ। ਮਾੜਾ ਬੰਦਾ ਤਗੜੇ ਨੂੰ ਕਹਿੰਦਾ ਭਰਾਵਾ ਬੇਨਤੀ ਮੇਰੀ ਅੱਜ ਮੰਨ ਲਾ। ਹੁਕਮ ਹੁੰਦਾ ਵੱਡੇ ਵੱਲੋਂ, ਹੁਕਮ ਮੰਨਣਾ ਪੈਂਦਾ। ਜੇ ਨਾ ਮੰਨਾਂਗੇ ਤੇ ਮਾਰੇ ਜਾਵਾਂਗੇ। ਬਾਣੀ ਚ ਲਿਖਿਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾਲ ਮਹਿਲ ਪੈ ਸੀ। ਹੁਕਮ ਮੰਨ ਲਏਗਾ ਪ੍ਰਵਾਨ ਹੋ ਜਾਏਗਾ, ਤੈਨੂੰ ਕਸਮ ਦੇ ਮਹਿਲ ਦੀ ਪ੍ਰਾਪਤੀ ਹੋ ਜਾਏਗੀ। ਪਾਤਸ਼ਾਹ ਕਹਿੰਦੇ ਨੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਪੰਥ ਦਾ ਭਾਵ ਮਾਰਗ ਰਸਤਾ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਕਰਕੇ ਮੰਨਣਾ ਤੇ ਕਿਉਂ ਮੰਨਣਾ? ਆਪਾਂ ਨੂੰ ਤਾਂ ਪਤਾ ਨੀ ਕਿਵੇਂ ਮੰਨਣਾ। ਆਪ ਨਿਆਣਾ ਰੋਣ ਲੱਗ ਪਏ ਤੇ ਕਹਿੰਦੇ ਬਾਬਾ ਜੀ ਥੌਲਾ ਪਾ ਦਿਓ। ਪਹਿਲਾਂ ਬਾਣੀ ਚ ਲਿਖਿਆ ਨਿਆਣੇ ਚੁੱਪ ਕਰਾਉਣ ਦੀ ਗੱਲ, ਕਿ ਜ਼ਿਮੀਂਦਾਰ ਦੀ ਮੱਝ ਨੀ ਬਲਦੀ ਤੇ ਕਹਿੰਦੇ ਪੇੜਾ ਕਰ ਦਿਓ। ਜਿਹੜਾ ਸਿਵਲ ਸੱਜਣ ਹੈ ਨਾ, ਉਹਨੂੰ ਇਹ ਨੀ ਕਹੀਦਾ ਮੇਰੇ ਨਹੁੰ ਲਾ ਦੇ, ਨਹੁੰ ਆਪ ਕੱਟੀ ਦੇ ਨੇ। ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਵਰਨੇ ਇਹ ਸਾਡੇ ਲਈ ਠੀਕ ਨਹੀਂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋ ਸ਼ਬਦ ਮੇਲੇ। ਜਿਹਨਾਂ ਰੱਬ ਨੂੰ ਮਿਲਣਾ ਬਾਣੀ ਚ ਲੱਭ ਲਓ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲੇਗੇ, ਬਚੇ ਸ਼ਰਨ ਜੋ ਹੋਏ। ਤੇ ਸਮਾਪਤੀ ਵਿਚ ਇਕ ਮਿੰਟ ਆਪਣੀਆਂ ਧੀਆਂ ਭੈਣਾਂ ਨੂੰ ਬੇਨਤੀ ਕਰਕੇ ਸਮਾਪਤੀ ਕਰਾਂ। ਭੈਣੋ ਬੱਚਿਓ ਧੀਓ, ਬੰਦਿਆਂ ਕੋਲ ਜਾਂਦੀਆਂ ਜੇ ਲੋਕ ਤੁਹਾਡੀ ਐਲੀਗੇਸ਼ਨ ਲਾਉਂਦੇ, ਤੁਹਾਡੇ ਵੱਲ ਉਂਗਲਾਂ ਕਰਦੇ ਨੇ, ਉਂਗਲਾਂ ਫਲਾਨੇ ਬਾਬੇ ਕੋਲ ਜਾਂਦੀ ਹੈ। ਬਾਬੇ ਕੋਲ ਜਾਣ ਕਰਕੇ ਸਾਨੂੰ ਖਤਰਾ ਹੈ। ਬਾਬਾ ਕਾਮ ਤੋਂ ਬਣਿਆ ਕਾਮ ਤੋਂ ਰਹਿਤ ਨਹੀਂ। ਜਿਹੜਾ ਬਣਿਆ ਕਾਮ ਤੋਂ ਰਹਿਤ ਕਿਵੇਂ ਹੋਵੇਗਾ? ਬਾਬੇ ਨੂੰ ਮਾਇਆ ਨਾ ਮਿਲੀ ਤੇ ਬਾਬੇ ਦੇ ਮੱਥੇ ਤੇ ਤਿਉੜੀਆਂ ਪੈ ਗਈ। ਬਾਬਾ ਲਾਲਚੀ ਹੈ, ਬਾਬੇ ਕੇ ਮੱਥਾ ਨਾ ਟੇਕਿਆ ਤੇ ਬਾਬੇ ਨੂੰ ਗੁੱਸਾ ਆ ਜਾਏਗਾ, ਬਾਬਾ ਕ੍ਰੋਧੀ ਹੈ। ਧੀਓ, ਬੰਦੇ ਦੇ ਅੰਦਰ ਪੰਜ ਔਗਣ ਨੇ, ਕਾਮ ਕੁਦ ਲੋਭ ਹੰਕਾਰ, ਇਹਦੇ ਵਿਚ ਇਕ ਵੀ ਨਹੀਂ। ਬੰਦੇ ਕੋਲ ਗਈਆਂ ਤੇ ਲੋਕਾਂ ਨੇ ਤੁਹਾਡੇ ਤੇ ਝੂਠੀਆਂ ਤੋਹਮਤਾਂ ਲਾਈਆਂ, ਪਰ ਐਸ ਬਾਪੂ ਨੂੰ ਆਣ ਕੇ ਚੌਰ ਕੀਤਾ, ਐਸ ਬਾਪੂ ਦੇ ਰੁਮਾਲੇ ਧੋਤੇ ਤੇ ਪ੍ਰੈਸ ਕੀਤੇ, ਇਸ ਬਾਪੂ ਦੀ ਗੋਦੀ ਵਿਚ ਬਹੀਆਂ ਤੇ ਲੋਕ ਹੁਣ ਤੁਹਾਨੂੰ ਕਹਿਣਗੇ ਫਲਾਨਾ ਸਿਆਂ ਤੇਰੇ ਘਰ ਧੀ ਨੀ ਜੰਮੀ ਦੀ ਨੀ ਜੰਮੀ। ਇਹ ਬਾਪੂ ਦੀ ਵਡਿਆਈ ਜੇ ਲੋਕ ਲੋਕੀ ਤੁਹਾਨੂੰ ਦੇਵੀਆਂ ਕਹਿੰਦੇ ਨੇ। ਆਸਾ ਦੀ ਵਾਰ ਦੀ ਪੰਕਤੀ ਪੜੋ, ਬਲਹਾਰੀ ਗੁਰ ਆਪਣੇ ਦਿਹਾੜੀ ਸਲਵਾਰ, ਜਿਨ ਮਾਨ ਤੇ ਦੇਵਤੇ ਕੀਏ, ਕਰਤਰ ਲਾਗੀ ਵਾਰ ਮਹੱਲਾ ਦੂਜਾ, ਜੇ ਸੋ ਚੰਗਾ ਉਗਦਾ ਹੈ ਸੂਰ ਚੜੇ ਹਜ਼ਾਰ, ਏਤੇ ਚੰਨ ਹੁੰਦਿਆ ਗੁਰਬਿਨ ਘੋਰ ਅੰਧਾਰ। ਸਭ ਤੋਂ ਵੱਡੀ ਗੱਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਆਪਣਾ ਭੋਗ ਪੈਣੇ ਨੇ। ਹੋ ਸਕਦਾ ਸਾਡੇ ਬੱਚੇ ਕਿਤੇ ਸਾਡੀ ਸਾਲ ਬਦ ਕਿਤੇ ਬਰਸੀ ਵੀ ਬਣਾ ਦੇਣ, ਪਰ ਐਸ ਬਾਪੂ ਦਾ ਭੋਗ ਨਹੀਂ ਜੇ ਪੈਣਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ, ਗੱਦੀ ਦਿਹਾੜਾ ਹੈ, ਲੇਕਿਨ ਇਹ ਨਹੀਂ ਹੋਣਾ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੋਤੀ ਜੋ ਸਮਾ ਗਏ ਨੇ। ਇਹ ਉਹ ਗੁਰੂ ਹੈ, ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਧੋਆ ਨਾ ਧੋਏ, ਮੈਂ ਜਾਣਾ ਹੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ। ਇੱਕ ਅਰਦਾਸ ਕਰਦਾ ਪਾਤਸ਼ਾਹ, ਜਿਨੇ ਪ੍ਰਾਣ ਬਖਸ਼ੇ ਨੇ ਆਖਰੀ ਸਵਾਸ ਤੱਕ ਤੇਰੀ ਵਡਿਆਈ ਕਰਾਂ, ਤੇ ਜਿਦਨ ਪ੍ਰਾਣ ਮੁੱਕਣ ਮੈਨੂੰ ਚਰਨਾ ਵੀ ਥਾਂ ਦੇ, ਕਿਉਂਕਿ ਬਿਨ ਤੂੰ ਦੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇਰੇ ਚਰਨਾਂ ਚ ਬੇਨਤੀ ਹੈ, ਤੂੰ ਸਾਰਿਆਂ ਨੂੰ ਉਤਾਰਦਾ, ਜਿੰਨ ਵੀ ਮਾਈ ਪਈ ਤੇਰੇ ਚਰਨਾਂ ਚ ਆਏ ਨੇ, ਇਨ੍ਹਾਂ ਤੇ ਰਹਿਮਤ ਕਰੀ, ਇਨ੍ਹਾਂ ਨੂੰ ਨਾਮ ਬਾਣੀ ਨਾਲ ਜੋੜੀ, ਇੱਥੇ ਵੀ ਰੱਖੀ ਉਥੇ ਵੀ ਰੱਖੀ, ਕਿਉਂਕਿ ਅਸੀਂ ਤੇਰੇ ਬਾਰੇ ਪੜ੍ਹਦੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਧੰਨਵਾਦ ਗੁਰੂ ਕੇ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮੁਆਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ
ਵਾਹਿਗੁਰੂ ਜੀ ਕਾ ਖਾਲਸਾ